ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਆਪਣਾ ਗੁਰਸੇਵ ਸਦਹੀ ਰਮਹੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹ ਜਾਏ ਮਨ ਕੀ ਚਿੰਦ ਆਪਣਾ ਗੁਰਸੇਵ ਸਦਹੀ ਰਮਹੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਸ਼ੇਦ ਅਭੇਦ ਸੁਆਮੀ ਸਰਨ ਤਾਕੀਆਉ ਚਰਨ ਕਮਲ ਅਰਾਧ ਹਿਰਦੈ ਏਕ ਸਿਓ ਲਿਵ ਲਾਉ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਪੰਚਮ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਉਹਨਾਂ ਨੇ ਸਾਡੇ ਤੇ ਰਹਿਮਤ ਕੀਤੀ ਹੈ। ਇਸ ਸ਼ਬਦ ਵਿੱਚ ਸਤਿਗੁਰਾਂ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ ਹੈ, ਇਸ ਮਨ ਵਿੱਚ ਕਈ ਤਰ੍ਹਾਂ ਦੀ ਚਿੰਤਾ ਸਾਨੂੰ ਵਿਆਪੀ ਹੋਈ ਹੈ, ਉਹ ਚਿੰਤਾ ਅੰਦਰੋਂ ਅੰਦਰ ਇਨਸਾਨ ਨੂੰ ਖਤਮ ਕਰਦੀ ਜਾ ਰਹੀ ਹੈ। ਉਹ ਸਾਰੀਆਂ ਚਿੰਤਾ ਲੱਥ ਜਾਣਗੀਆਂ ਜੇ ਤੂੰ ਇੱਕ ਤਾਂ ਸਤਿਗੁਰਾਂ ਦੀ ਸੇਵਾ ਕਰੇ, ਦੂਸਰਾ ਅੱਠੇ ਪੈਰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਜਪ। ਇਸ ਦਾ ਫਲ ਇਹ ਮਿਲੇਗਾ ਚਿੰਤਾ ਦੀ ਥਾਂ ਤੇ ਸੁਖ, ਸਹਿਜ ਤੇ ਆਨੰਦ ਦੀ ਪ੍ਰਾਪਤੀ ਹੋਵੇਗੀ। ਸੰਗਤ ਵਿੱਚ ਮਿਲ ਕੇ ਆਪਣੇ ਮਨ ਦਾ ਉਧਾਰ ਕਰ ਲੈ। ਸਤਿਗੁਰਾਂ ਨੇ ਇਸ ਸ਼ਬਦ ਵਿੱਚ ਅੰਦਰ ਨੂੰ ਚਿੰਤਾ ਮੁਕਤ ਕਰਨ ਦਾ ਇੱਕ ਵਸੀਲਾ, ਇੱਕ ਜ਼ਰੀਆ, ਇੱਕ ਜੁਗਤ, ਇੱਕ ਤਰੀਕਾ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਬਖਸ਼ਿਸ਼ ਕਿਰਪਾਲਤਾ ਕਰੋ, ਆਪ ਵਿੱਚ ਵਰਤ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਭਾਵਨਾ ਸੰਯੁਕਤ ਆਪ ਹੀ ਕਰਾ ਲਵੋ। ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾ।
ਰਾਗ ਗੁਜਰੀ ਹੈ। ਇਸ ਰਾਗ ਵਿੱਚ ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਰੂਹਾਨੀ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਆਪਣਾ ਗੁਰਸੇਵ ਸਦ ਹੀ।
ਪਹਿਲਾ ਬਚਨ ਸਤਿਗੁਰਾਂ ਨੇ ਕੀਤਾ, ਆਪਾਂ ਦੋ ਤੁਕਾਂ ਦੇ ਰਹਾਉ ਦੇ ਬਚਨ ਦੇ ਪਹਿਲਾ ਅਖਰੀ ਅਰਥ ਕਰਾਂਗੇ, ਫਿਰ ਉਸ ਤੋਂ ਅੱਗੇ ਇਸ ਦੀ ਡਿਟੇਲ ਵਿਚਾਰ ਹੋਵੇਗੀ। ਸਤਿਗੁਰਾਂ ਨੇ ਪਹਿਲਾ ਬਚਨ ਇਹ ਕੀਤਾ ਕਿ ਆਪਣਾ ਗੁਰਸੇਵ ਸਦ ਹੀ। ਲਫਜ਼ੀ ਅਰਥ ਬੜੇ ਸੌਖੇ ਨੇ ਜੀ। ਹੇ ਇਨਸਾਨ, ਤੂੰ ਆਪਣੇ ਸਤਿਗੁਰਾਂ ਨੂੰ ਹਮੇਸ਼ਾ ਯਾਦ ਕਰ। ਇਉਂ ਕਹਿ ਲਵਾਂ, ਆਪਣਾ ਗੁਰਸੇਵ ਸਦ ਹੀ। ਆਪਣੇ ਸਤਿਗੁਰਾਂ ਨੂੰ, ਆਪਣੇ ਗੁਰੂ ਨੂੰ ਸਦਾ ਯਾਦ ਕਰ ਤੇ ਸਦੀਵ ਕਾਲ ਆਪਣੇ ਗੁਰੂ ਦੀ ਸੇਵਾ ਵਿੱਚ ਰਿਹਾ ਕਰ। ਫਿਰ ਅਰਜ ਕਿ ਆਪਣੇ ਗੁਰੂ ਦੀ ਸੇਵਾ ਸਦੀਵ ਕਰ, ਸਦਾ ਕਰ।
ਰਮੋ ਗੁਣ ਗੋਬਿੰਦ।
ਹੁਣ ਗੁਰੂ ਦੀ ਸੇਵਾ ਕਰਦਿਆਂ ਅਗਲਾ ਕੰਮ ਇਹ ਕਰਨਾ ਹੈ, ਅਰਥ ਆਪ ਜੀ ਪਲੀਜ਼ ਧਿਆਨ ਨਾਲ ਪਹਿਲਾਂ ਬੇਨਤੀ ਸੁਣ ਲਿਆ ਜੇ, ਕਿ ਆਪਣੇ ਸਤਿਗੁਰੂ ਦੀ ਸੇਵਾ ਸਦਾ ਕਰ ਤੇ ਸੇਵਾ ਕਰਦਿਆਂ ਇਸ ਚਿੱਤ ਬਿਰਤੀ ਨੂੰ ਕਿਵੇਂ ਟਿਕਾ ਕੇ ਰੱਖਣਾ। ਉਸ ਵਕਤ ਤੂੰ ਆਪਣੇ ਹਿਰਦੇ ਵਿੱਚ ਆਪਣੀ ਰਸਨਾ ਤੋਂ ਸਿਰਫ ਵਾਹਿਗੁਰੂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਜਪ, ਸਤਿਗੁਰੂ ਕੀ ਸੇਵਾ ਕਰ ਤੇ ਸਦੀਵ ਕਾਲ ਉਸ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਰਮ, ਉਹਨਾਂ ਨੂੰ ਚੇਤੇ ਕਰ, ਉਹਨਾਂ ਦਾ ਸਿਮਰਨ ਕਰ।
ਸਾਸ ਸਾਸ ਆਰਾਧ ਹਰ ਹਰ।
ਅਗਲਾ ਬਚਨ ਫਿਰ ਕਹਿ ਦਿੱਤਾ, ਸਤਿਗੁਰਾਂ ਦੀ ਸੇਵਾ, ਪਰਮਾਤਮਾ ਦਾ ਸਿਮਰਨ। ਤੇ ਫਿਰ ਸਾਹਿਬ ਨੇ ਫਰਮਾਇਆ, ਸਵਾਸ ਸਵਾਸ, ਇੱਕ ਇੱਕ ਸਾਹ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਪ, ਉਹਨੂੰ ਆਪਣੇ ਸਵਾਸਾਂ ਵਿੱਚ ਚਲਾਣਾ ਕਰ।
ਲਹਿ ਜਾਏ ਮਨ ਕੀ ਚਿੰਦ।
ਪਰ ਇਹ ਦੋ ਗੱਲਾਂ ਚੇਤੇ ਰੱਖ ਲਈ, ਭਾਵੇਂ ਤਿੰਨ ਬਚਨ ਕਹੇ ਨੇ, ਆਪਣੇ ਸਤਿਗੁਰਾਂ ਦੀ ਸੇਵਾ, ਪਰਮੇਸ਼ਵਰ ਦੇ ਗੁਣ ਗਾਉਣੇ ਤੇ ਇਸ ਤਰ੍ਹਾਂ ਸਿਮਰਨ ਕਰਨਾ ਹੈ ਕਿ ਸਾਸ ਸਾਸ ਤੇਰੇ ਹਿਰਦੇ ਵਿੱਚ ਜਾਂ ਤੇਰੇ ਸਰੀਰ ਦੇ ਵਿੱਚ ਨਾਮ ਚੱਲੇ, ਸਾਹ ਅੰਦਰ ਬਾਹਰ ਜਾਂਦਿਆਂ ਸਿਮਰਨ ਚੱਲੇ, ਤੇ ਮਹਾਰਾਜ ਕਹਿੰਦੇ ਇਹਦਾ ਫਲ ਪਤਾ ਕੀ ਮਿਲੇਗਾ? ਅਗਲੀ 300 ਤੁਕ ਵੀ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ।
ਮੇਰੇ ਮਨ ਜਾਪ ਪ੍ਰਭ ਕਾ ਨਾਉ।
ਸਤਿਗੁਰੂ ਕਹਿ ਰਹੇ ਨੇ ਇੱਕ ਤਾਂ ਸਿਮਰਨ ਕਰਨ ਨਾਲ ਤੇਰੀ ਜਿੰਨੀਆਂ ਮਨ ਦੀਆਂ ਚਿੰਤਾ ਨੇ ਨਾ, ਸੱਚੀ ਅੱਜ ਸਾਰੀ ਦੁਨੀਆਂ ਆਪਾਂ ਇਹਦੇ ਚ ਗ੍ਰਸੇ ਆ, ਤੇਰੀ ਚਿੰਤਾ ਉਤਰ ਜਾਊਗੀ। ਤੇ ਹੇ ਮੇਰੇ ਮਨਾ, ਤੂੰ ਉਸ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰ,
ਸੁਖ ਸਹਿਜ ਆਨੰਦ ਪਾਵਹਿ।
ਇਸ ਚਿੰਤਾ ਤੋਂ ਬਾਅਦ ਜਿਹੜੀ ਅੰਦਰ ਬਖਸ਼ਿਸ਼ ਵਰਤੇਗੀ, ਇੱਕ ਸੁਖ ਮਿਲੇਗਾ, ਦੂਜਾ ਸਹਿਜ ਦੀ ਪ੍ਰਾਪਤੀ ਹੋਵੇਗੀ, ਤੇ ਤੀਸਰਾ ਤੂੰ ਆਨੰਦ ਪ੍ਰਾਪਤ ਕਰੇਗਾ।
ਮਿਲੀ ਨਿਰਮਲ ਥਾਉ।
ਸੱਚ ਇਹ ਵੇ ਕਿ ਤੈਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ, ਜਾਂ ਇਉਂ ਕਹਿ ਲੋ ਤੈਨੂੰ ਨਿਰਮਲ ਅਸਥਾਨ ਦੀ ਪ੍ਰਾਪਤੀ ਹੋਵੇਗੀ। ਇਹ ਸਤਿਗੁਰਾਂ ਨੇ ਚਾਰ ਤੁਕਾਂ ਬਖਸ਼ਿਸ਼ ਕੀਤੀਆਂ ਨੇ ਇਸ ਸ਼ਬਦ ਦੇ ਆਰੰਭ ਵਾਲੀਆਂ ਦੋ ਤੁਕਾਂ, ਤੇ ਦੋ ਤੁਕਾਂ ਸਤਿਗੁਰਾਂ ਦੀਆਂ ਰਹਾਉ ਦੀਆਂ ਨੇ। ਪਹਿਲੀ ਬੇਨਤੀ ਕਿ ਆਪਣੇ ਸਤਿਗੁਰੂ ਨੂੰ ਸੇਵ, ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰ, ਵਾਹਿਗੁਰੂ ਜੀ ਦਾ ਨਾਮ ਜਪ, ਤੇਰੀ ਚਿੰਤਾ ਦੂਰ ਹੋ ਜਾਊਗੀ, ਸੁੱਖ ਸਹਿਜ ਤੇ ਆਨੰਦ ਇਸ ਦੀ ਤੈਨੂੰ ਪ੍ਰਾਪਤੀ ਹੋਵੇਗੀ। ਸਤਿਗੁਰਾਂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਪਹਿਲਾਂ ਆਪ ਜੀ ਨੂੰ ਇਹ ਅਰਜ਼ ਕਰਨੀ ਚਾਹੁੰਦਾ ਕਿ ਕੋਈ ਬੰਦਾ ਐਸਾ ਨਹੀਂ ਜਿਹੜਾ ਚਿੰਤਾ ਤੋਂ ਮੁਕਤ ਹੋਵੇ। ਹਰ ਇੱਕ ਦੇ ਮਨ ਦੇ ਅੰਦਰ ਕੋਈ ਨਾ ਕੋਈ ਚਿੰਤਾ ਜ਼ਰੂਰ ਪਈ ਹੋਈ ਹੈ। ਸੱਚ ਇਹ ਵੇ ਸਤਿਗੁਰਾਂ ਨੇ ਬਾਣੀ ਵਿੱਚ ਇਸ ਸੰਬੰਧੀ ਬਹੁਤ ਬਖਸ਼ਾਂ ਕੀਤੀਆਂ ਨੇ। ਮਹਾਰਾਜ ਜੀ ਦਾ ਬਚਨ ਹੈ, ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਏਕ ਤਹੀਂ ਸੁਖ ਹੋਏ। ਸਤਿਗੁਰੂ ਕਹਿੰਦੇ ਕਿਸੇ ਬੰਦੇ ਦੇ ਨੇੜੇ ਹੋ ਕੇ ਦੇਖੋ, ਹਰ ਇਨਸਾਨ ਕਿਸੇ ਨਾ ਕਿਸੇ ਚਿੰਤਾ ਦਾ ਅੰਦਰੋਂ ਮਾਰਿਆ ਹੋਇਆ ਹੈ। ਉਸ ਦੇ ਅੰਦਰ ਚਿੰਤਾ ਹੈ ਤੇ ਉਹ ਸਰੀਰ ਨੂੰ ਤੰਗ ਕਿੰਨਾ ਕਰਦੀ ਹੈ। ਫਾਰਸੀ ਵਿੱਚ ਇੱਕ ਸੁਖਨ ਕਹਿ ਇੱਕ ਕਹਾਵਤ ਕਹਿ ਲਵਾਂ, ਕਹਿੰਦੇ ਨੇ ਇੱਕ ਪੰਛੀ ਹੈ ਜਿਹਦੇ ਨਾ ਪੈਰ ਨੇ ਤੇ ਨਾ ਖੰਭ ਨੇ। ਇੱਕ ਪੰਛੀ ਹੈ ਜਿਹਦੇ ਨਾ ਪੈਰ ਨੇ ਨਾ ਖੰਭ ਨੇ, ਨਾ ਜ਼ਮੀਨ ਤੇ ਰਹਿੰਦਾ ਤੇ ਨਾ ਅਸਮਾਨ ਵਿੱਚ ਰਹਿੰਦਾ, ਦਿਸਦਾ ਵੀ ਕੋਈ ਨਹੀਂ, ਪਰ ਕਹਿੰਦੇ ਨੇ ਉਹ ਨਾ ਦਾਣਾ ਖਾਂਦਾ ਨਾ ਪਾਣੀ ਪੀਂਦਾ, ਕੀ ਖਾਂਦਾ? ਬੰਦੇ ਦੇ ਜਿਗਰ ਦਾ ਮਾਸ ਖਾਂਦਾ ਹੈ। ਫਿਰ ਅਰਜ਼ ਸੁਣਿਓ, ਪੰਛੀ ਹੈ ਜਿਹਦੇ ਨਾ ਪਰ ਨੇ ਨਾ ਲੱਤਾਂ ਨੇ ਨਾ ਪੈਰ ਨੇ ਨਾ ਖੰਭ ਨੇ, ਨਾ ਜ਼ਮੀਨ 'ਚ ਰਹਿੰਦਾ ਨਾ ਅਸਮਾਨ 'ਤੇ ਰਹਿੰਦਾ, ਨਾ ਪਾਣੀ ਪੀਂਦਾ ਨਾ ਦਾਣਾ ਚੁਣਦਾ। ਉਹ ਅਸਲ 'ਚ ਬੰਦੇ ਦੇ ਅੰਦਰ ਦੇ ਜਿਗਰ ਦਾ ਮਾਸ ਖਾਂਦਾ। ਉਸ ਪੰਛੀ ਦਾ ਨਾਮ ਹੈ ਗਮ, ਜਿਹਨੂੰ ਆਪਾਂ ਚਿੰਤਾ ਕਹਿ ਰਹੇ ਹਾਂ। ਕਹਿੰਦੇ ਉਹ ਅਸਲ 'ਚ ਪੰਛੀ ਹੋਵੇ, ਦਿਸਦਾ ਵੀ ਨਹੀਂ, ਜੇ ਦਿਸਦਾ ਹੋਵੇ ਬੰਦਾ ਇਹਦੇ ਤੋਂ ਮੁਕਤ ਨਾ ਹੋ ਜਾਏ। ਜਿਹਨੂੰ ਸਟਰੈਸ ਕਹਿ ਰਹੇ ਹਾਂ, ਡਿਪਰੈਸ਼ਨ ਕਹਿ ਰਹੇ ਹਾਂ, ਮੇਰੀ ਬੇਨਤੀ ਜਿਹੜੀ ਅੰਦਰ ਧੁੱਕ ਧੁੱਕੀ ਚਿੰਤਾ ਦੀ ਲੱਗੀ ਏ, ਦਿਸਦੀ ਵੀ ਕੋਈ ਨਹੀਂ, ਪਰ ਸੱਚ ਇਹ ਵੇ ਅਨ ਦਿਸਦਾ ਹੋਇਆ ਅੰਦਰ ਦਾ ਮਾਸ ਖਾਂਦਾ ਪਿਆ ਹੈ, ਅੰਦਰ ਦੇ ਜਿਗਰ ਨੂੰ ਖਾ ਰਿਹਾ ਹੈ। ਸਤਿਗੁਰਾਂ ਨੇ ਬਾਣੀ ਵਿੱਚ ਇਹ ਬਖਸ਼ਿਸ਼ ਕੀਤੀ। ਥੋੜ੍ਹੀ ਜਿਹੀ ਆਪਾਂ ਜਿਹੜੀ ਅੱਜ ਵਿਚਾਰ ਕਰ ਰਹੇ ਹਾਂ, ਇਹ ਗੱਲ ਹੋਰ, ਚਿੰਤਾ ਵੀ ਦੋ ਤਰ੍ਹਾਂ ਦੀ ਹੈ। ਇੱਕ ਰੂਹਾਨੀ ਚਿੰਤਾ ਵੀ ਹੈਗੀ, ਉਹ ਵੀ ਮੈਂ ਅਰਜ਼ ਕਰਨੀ। ਚਿੰਤਾ ਦੋ ਤਰ੍ਹਾਂ ਦੀ ਹੈ, ਇੱਕ ਚਿੰਤਾ ਹੈ ਕੁਦਰਤੀ, ਇੱਕ ਚਿੰਤਾ ਹੈ ਕਾਲਪਨਿਕ। ਕੁਦਰਤੀ ਚਿੰਤਾ ਤੇ ਕਾਲਪਨਿਕ ਚਿੰਤਾ ਕੀ ਹੈ? ਉਦਾਹਰਨ ਦਿੰਦੇ ਆ ਡਾਕਟਰ ਨੇਕੀ ਸਾਹਿਬ। ਉਹ ਕਹਿੰਦੇ ਨੇ ਵੀ ਮੰਨ ਲਓ ਕੋਈ ਇਨਸਾਨ ਆਪ ਜੀ ਦਾ ਦਰਵਾਜ਼ਾ ਤੋੜਦਾ ਤੇ ਉਸ ਦਰਵਾਜ਼ੇ ਨੂੰ ਤੋੜ ਕੇ ਅੰਦਰ ਵੜਦਾ, ਉਹਦੇ ਹੱਥ ਦੇ ਵਿੱਚ ਪਿਸਤੌਲ ਹੈ ਜਾਂ ਸ਼ਸਤਰ ਹੈ, ਤੇ ਕੁਦਰਤੀ ਤੌਰ ਤੇ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਵੜੇਗਾ, ਹੱਥ 'ਚ ਉਹਦੇ ਸ਼ਸਤਰ ਹੋਵੇਗਾ ਤੇ ਅੰਦਰ ਚਿੰਤਾ ਉਪਜੇਗੀ, ਖਾਏ ਕਿਤੇ ਮਾਰ ਨਾ ਦੇ, ਉਹ ਕੁਦਰਤੀ ਚਿੰਤਾ ਉਪਜਦੀ ਹੈ ਜੀ, ਉਹ ਨੈਚੁਰਲੀ ਅੰਦਰ ਖਿਆਲ ਆਉਣੇ ਹੈ। ਤੇ ਕਹਿੰਦੇ ਇੱਕ ਜਿਸ ਦੇ ਘਰ ਦੇ ਵਿੱਚ ਚੋਰ ਆਇਆ ਵੀ ਨਹੀਂ, ਦਰਵਾਜ਼ਾ ਵੀ ਨਹੀਂ ਖੜਕਾਇਆ, ਕਿਸੇ ਦੀ ਗੱਲ ਸੁਣ ਕੇ ਉਹਨੂੰ ਰਾਤ ਨੀਂਦ ਨਹੀਂ ਪੈਂਦੀ ਭਈ ਖਾਏ ਕਿਤੇ ਮੇਰੇ ਘਰ ਵਿੱਚ ਨਾ ਆ ਜਾਏ, ਇਹ ਚਿੰਤਾ ਕਾਲਪਨਿਕ ਹੈ। ਫਿਰ ਅਰਜ਼ ਸੁਣਿਓ, ਇੱਕ ਕੁਦਰਤੀ ਚਿੰਤਾ ਜਿਹੜਾ ਵਾਪਰ ਰਿਹਾ ਉਹਦੀ ਚਿੰਤਾ ਵਿਆਪਦੀ ਪਈ ਹੈ, ਪਰ ਇੱਕ ਹੈ ਕਾਲਪਨਿਕ ਜੋ ਵਾਪਰਿਆ ਵੀ ਨਹੀਂ। ਫਿਰ ਅਰਜ਼, ਬਿਮਾਰੀ ਕਿਸੇ ਨੂੰ ਲੱਗੀ ਹੈ? ਦੱਸ ਦਿੱਤਾ ਕਿ ਆਦਮੀ ਚੰਗਾ ਭਲਾ ਸੀ, ਪਤਾ ਨਹੀਂ ਅਚਨਚੇਤ ਕਿਜ ਹੋ ਗਿਆ, ਕਿਸੇ ਕਿਸਮ ਦੀ ਕੋਈ ਬਿਮਾਰੀ ਲੱਗ ਜਾਏ। ਹੁਣ ਉਹ ਜਿਹਨੂੰ ਲੱਗੀ ਉਹਨੂੰ ਤੇ ਕੁਦਰਤੀ ਚਿੰਤਾ ਵਿਆਪੇਗੀ ਵੀ ਇਹ ਬਿਮਾਰੀ ਲੱਗ ਗਈ, ਤੇ ਦੂਸਰਾ ਬੰਦਾ ਉਹਨੂੰ ਸੁਣ ਕੇ ਇਹ ਕਲਪਨਾ ਕਰਨ ਲੱਗ ਪਵੇ, ਹਾਏ ਕੱਲ ਨੂੰ ਮੈਂ ਵੀ ਨਾ ਕਿਤੇ ਇਹੋ ਜਿਹਾ ਮੇਰੇ ਵੱਲ ਨਾਲ ਵੀ ਹੋ ਜਾਏ, ਉਹ ਕਲਪਨਾ ਕਰ ਰਿਹਾ ਹੈ। ਫਿਰ ਅਰਜ਼, ਐਕਸੀਡੈਂਟ ਕਿਸੇ ਦਾ ਹੋਇਆ, ਤਨ ਨਕਾਰਾ ਹੋ ਗਿਆ, ਆਪਣੀ ਗੱਡੀ ਤੇ ਚੜਿਆ ਤੇ ਸਾਰੇ ਰਾਹ ਚ ਇਹੀ ਕਲਪਨਾ ਕਰੀ ਜਾਂਦਾ ਕਿ ਮੇਰੇ ਨਾਲ ਇਹ ਨਾ ਵਾਪਰ ਜਾਏ। ਮੈਂ ਫਿਰ ਅਰਜ਼ ਕਰਾਂਗਾ, ਇਹ ਇੱਕ ਚਿੰਤਾ ਹੈ ਕੁਦਰਤੀ ਵੀ ਜਿਹੜੀ ਇਨਸਾਨ ਦੇ ਅੰਦਰ ਪੈਦਾ ਹੋ ਜਾਂਦੀ। ਦੂਸਰੀ ਹੈ ਕਾਲਪਨਿਕ, ਜਿਹੜੀ ਬੰਦਾ ਕਲਪਨਾ ਕਰਕੇ ਪੈਦਾ ਕਰਦਾ। ਯਾਦ ਰੱਖਿਓ, ਜਦੋਂ ਕਾਲਪਨਿਕ ਚਿੰਤਾ ਬੰਦੇ ਦੇ ਅੰਦਰ ਪੈਦਾ ਹੋ ਜਾਏ, ਉਹ ਫਿਰ ਬੰਦੇ ਦੀ ਨੀਂਦ ਖੋਹਦੀ ਹੈ। ਇਹ ਸੱਚੀ ਕੁਦਰਤੀ ਚਿੰਤਾ ਨਾਲੋਂ ਕਾਲਪਨਿਕ ਚਿੰਤਾ ਜ਼ਿਆਦਾ ਚਿੜੀ ਹੈ। ਚਿੜੀ ਲਫ਼ਜ਼ ਮੈਂ ਬੜਾ ਪੁਰਾਣਾ ਵਰਤਿਆ, ਜਿਹੜੀ ਚੰਬੜ ਜਾਂਦੀ ਤੇ ਛੱਡਦੀ ਨਹੀਂ। ਕਾਲਪਨਿਕ ਚਿੰਤਾ ਹਰ ਥਾਂ ਤੇ ਬੰਦੇ ਦੇ ਨਾਲ ਹੈ। ਉਹ ਗੱਡੀ ਚ ਬੈਠਾ ਤਾਂ ਨਾਲ, ਮੰਜੇ ਤੇ ਲੇਟਿਆ ਤਾਂ ਨਾਲ, ਜੇ ਗੱਲਬਾਤ ਕਰ ਰਿਹਾ ਧੁਰ ਅੰਦਰ, ਉਹ ਚਿੰਤਾ ਜਿਹੜੀ ਏ ਉਹਦਾ ਫੁਰਨਾ ਤੰਗ ਟਿਕਣ ਨਹੀਂ ਦਿੰਦਾ। ਫਿਰ ਇਹ ਕਾਲਪਨਿਕ ਚਿੰਤਾ ਕੀ ਕਰਦੀ ਏ? ਇਨਸਾਨ ਦੀ ਨੀਂਦ ਖੋਹ ਲੈਂਦੀ ਏ। ਜਦੋਂ ਨੀਂਦ ਖੋਹਦੀ ਏ, ਇਹ ਚਿੜਚਿੜਾ ਹੋ ਜਾਂਦਾ, ਇਹਦੇ ਅੰਦਰ ਖਿੱਝ ਪੈਦਾ ਹੁੰਦੀ ਏ। ਇਸੇ ਕਰਕੇ ਫਿਰ ਇਸੇ ਚਿੜ ਵਿੱਚੋਂ, ਇਸੇ ਨਾ ਨੀਂਦ ਪੂਰੀ ਹੋਣ ਵਿੱਚੋਂ ਇਸ ਦਾ ਤਨ ਫਿਰ ਇਸ ਚਿੰਤਾ ਦੇ ਅਸਰ ਨੂੰ ਕਬੂਲਦਾ, ਐਸਤਾ ਕਿਸੇ ਨਾ ਕਿਸੇ ਬਿਮਾਰੀ ਦਾ ਫਿਰ ਜਨਮ ਹੋ ਜਾਂਦਾ। ਇਹ ਕਾਲਪਨਿਕ ਚਿੰਤਾ ਹੈ। ਉਂਝ ਸਤਿਗੁਰਾਂ ਨੇ ਬਾਣੀ ਚ ਬਖਸ਼ਿਸ਼ ਕੀਤੀ। ਅਸੀਂ ਜਦੋਂ ਚਿੰਤਾ ਸ਼ਬਦ ਸੰਬੰਧੀ ਪੜ੍ਹਦੇ ਹਾਂ, ਕਿਸੇ ਨੂੰ ਰੋਜੀ ਦੀ ਚਿੰਤਾ ਹੈ, ਸੱਚ ਇਵੇਂ ਬਾਬਾ ਜੀ ਨੇ ਫਰਮਾਇਆ, ਕਿਸੇ ਨੂੰ ਇਹ ਚਿੰਤਾ ਵੀ ਮੇਰੀ ਕੱਲ ਨੂੰ ਰੋਟੀ ਕਿਵੇਂ ਪੱਕਣੀ ਏ, ਕਲਪਨਾ ਕਰ ਰਿਹਾ। ਕਿਸੇ ਨੂੰ ਇਹ ਚਿੰਤਾ ਜਿੰਨੇ ਪੈਸੇ ਮੇਰੇ ਕੋਲ ਨੇ ਨੂੰ ਸਾਂਭਾਗਾ ਕਿਵੇਂ, ਸੱਚ ਇਵੇਂ। ਕੋਈ ਭੁੱਖ ਕਰਕੇ ਚਿੰਤਾ ਤੇ ਕੋਈ ਰਾਜਿਆ ਹੋਇਆ ਚਿੰਤਾ ਚ, ਕਿਸੇ ਬੰਦੇ ਨੂੰ ਬਿਮਾਰੀ ਲੱਗ ਗਈ ਉਹ ਤਾਂ ਚਿੰਤਾ ਚ ਹੈ, ਕਿਸੇ ਦੇ ਘਰ ਵਿੱਚ ਸਾਰੇ ਸੁੱਖ ਰੱਬ ਨੇ ਦਿੱਤੇ ਪਰ ਕਾਂਟੋ ਕਲੇਸ਼ ਮੁੱਕਦਾ ਕੋਈ ਨਹੀਂ, ਉਹ ਤਾਂ ਚਿੰਤਤ ਹੈ, ਉਹ ਹਮੇਸ਼ਾ ਡਿੱਗਾ ਰਹਿੰਦਾ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਚ ਇੱਕ ਤਾਂ ਰੋਜ਼ੀ ਸੰਬੰਧੀ ਬੜਾ ਸਪਸ਼ਟ ਬਚਨ ਕਿਹਾ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਤੂੰ ਚਿੰਤਨ ਕਰ, ਉਹਦਾ ਸਿਮਰਨ ਕਰ, ਚਿੰਤਾ ਨਾ ਕਰ। ਬਸ ਤਿੰਨ ਮੇਰੀ ਬੇਨਤੀ। ਇੱਕ ਪੁਰਾਣੇ ਸਾਡੇ ਲੋਕ ਕਹਿੰਦੇ ਹੁੰਦੇ ਸਨ, ਚਿੰਤਾ ਚਿਖਾ ਬਰਾਬਰ ਹੈ। ਸੱਚੀਮੁੱਚ ਚਿੰਤਾ ਚਿਖਾ ਤੱਕ ਲੈ ਜਾਂਦੀ, ਪਰ ਜੇ ਚਿੰਤਾ ਦੀ ਥਾਂ ਤੇ ਚਿੰਤਨ ਸ਼ੁਰੂ ਹੋ ਜਾਏ ਤੇ ਮਹਾਰਾਜ ਕਿਰਪਾ ਕਰਨ, ਜਿਹੜਾ ਅੱਜ ਸਤਿਗੁਰਾਂ ਨੇ ਚਿੰਤਨ ਤੇ ਜ਼ੋਰ ਦਿੱਤਾ, ਇਹ ਮਨੋਰੋਗ ਦਾ ਇਲਾਜ ਦੱਸਿਆ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ, ਇਹ ਮਾਨਸਿਕ ਬਿਮਾਰੀ ਦੀ ਦਵਾਈ ਦੱਸੀ ਹੈ ਮਹਾਰਾਜ ਜੀ ਨੇ ਅੱਜ ਜੀ। ਤੇ ਜਿਹੜਾ ਬੰਦਾ ਆਪਾਂ ਮੰਨ ਲਾਂਗੇ, ਜਦੋਂ ਮੰਨਾਂਗੇ ਉਦੋਂ ਸੁੱਖ। ਮਹਾਰਾਜ ਕਹਿੰਦੇ, ਇੱਕ ਤਾਂ ਤੂੰ ਇਹ ਚਿੰਤਾ ਨਾ ਕਰ, ਖਾਏ ਮੇਰੀ ਰੋਜੀ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੇ। ਮਹਾਰਾਜ ਕਹਿੰਦੇ ਨੇ, ਤੂੰ ਚਿੰਤਾ ਨਾ ਕਰ, ਤੂੰ ਉਹਦਾ ਚਿੰਤਨ ਕਰ, ਸੱਚ ਏਵੇ ਤੇਰੀ ਚਿੰਤਾ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਏ, ਤੇ ਉਸ ਵਾਹਿਗੁਰੂ ਜੀ ਨੂੰ ਜਿਨ੍ਹਾਂ ਨੇ ਪਾਣੀ ਵਿੱਚ ਪੈਦਾ ਕਰਕੇ ਜੀਵ ਨੂੰ ਰੋਜੀ ਦਿੱਤੀ, ਜਿਨ੍ਹਾਂ ਨੇ ਮਾਰੂ ਥਲ ਦੀ ਰੇਤ ਵਿੱਚ ਭੱਟ ਤਪਦੇ ਹੋਏ ਭੱਠ ਵਿੱਚ ਜੀਵ ਪੈਦਾ ਕੀਤੇ ਉਹਨਾਂ ਰੋਜ਼ੀ ਦਿੱਤੀ, ਜਿਸ ਪਰਮਾਤਮਾ ਨੇ ਆਕਾਸ਼ ਵਿੱਚ ਪੈਦਾ ਕੀਤੇ ਹੋਏ ਅਣਗਿਣਤ ਜੀਵ ਅਦ੍ਰਿਸ਼ਟ ਉਹਨਾਂ ਨੂੰ ਰੋਜ਼ੀ ਦਿੱਤੀ। ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੇ। ਅਚਿੰਤ ਦਾਨ ਦੇ ਪ੍ਰਾ ਮੇਰਾ ਵਿੱਚ ਪਾਥਰ ਕੀਟ ਬਖਾਣੀ ਹੈ। ਵੇਖੋ ਪਿਆਰੇ, ਉਹ ਕਿੱਡਾ ਪਿਆਰਾ ਇਹ ਮਨ ਨੂੰ ਤਰਵਾਸ ਹੈ ਨਾ। ਮੈਂ ਕਿਹਾ ਸੀ, ਮਨੋਵਿਗਿਆਨਕ ਕੋਲ ਜਾਂਦੇ ਹਾਂ, ਡਾਕਟਰ ਕੋਲ ਜਾਇਆ ਜਾਂਦਾ ਜੀ, ਅੱਜ ਬਹੁਤ ਪੜ੍ਹਾਈ ਕੀਤੀ ਜਾ ਰਹੀ ਹੈ ਮਨੋਵਿਗਿਆਨ ਤੇ, ਅਸੀਂ ਜਾ ਕੇ ਆਪਣਾ ਦੁੱਖ ਦੱਸ ਦਿੰਦੇ, ਮੈਨੂੰ ਆਹ ਮੁਸ਼ਕਲ ਹੋ ਗਈ। ਮੈਂ ਉਸ ਦਿਨ ਵੀ ਕਿਹਾ, ਉਸ ਧਿਆਨ ਨਾਲ ਸੁਣਦਾ ਤੇ ਸਾਨੂੰ ਸੁਣਨ ਤੋਂ ਬਾਅਦ ਉਹ ਸਾਡਾ ਅੰਦਰ ਪੜ੍ਹ ਲੈਂਦਾ ਵੀ ਬੰਦੇ ਦੇ ਅੰਦਰ ਕੀ ਹੈ। ਮੈਂ ਉਸ ਦਿਨ ਕਿਹਾ ਸੀ, ਸਿਆਣਾ ਮਨੋਵਿਗਿਆਨਕ ਉਹ ਅਕਸਰ ਦਵਾਈ ਤੋਂ ਜ਼ਿਆਦਾ ਆਪਣੇ ਖਿਆਲਾਂ ਨਾਲ ਬੰਦੇ 'ਤੇ ਪ੍ਰਭਾਵ ਪਾਉਂਦਾ ਹੈ, ਉਹਦੇ ਅੰਦਰ ਨੂੰ ਚੇਂਜ ਕਰਨ ਵਾਸਤੇ ਆਪਣੇ ਖਿਆਲ ਦਿੰਦਾ, ਵਿਚਾਰ ਦਿੰਦਾ। ਹਾਂ, ਜਿਸ ਚਾਰੇ ਸਿਰਿਓਂ ਪਾਣੀ ਲੰਘ ਜਾਏ ਉਹ ਦਵਾਈ ਵਾਲੇ ਪਾਸੇ ਮੋੜਦਾ। ਸੱਚੀ ਜੇ ਮੈਂ ਕਹਿੰਦਾ, ਜੇ ਅੱਜ ਆਪਾਂ ਸਤਿਗੁਰੂ ਨੂੰ ਇਸ ਢੰਗ ਨਾਲ, ਕਿ ਸਤਿਗੁਰੂ ਤਾਂ ਸਮਰੱਥ ਵੈਦ ਨੇ ਜੀ, ਮਹਾਰਾਜ ਕਹਿੰਦੇ ਨੇ ਦੇਖ, ਪੱਥਰ ਦੇ ਵਿੱਚ ਪੈਦਾ ਹੋਏ ਕੀੜੇ ਪਰਮਾਤਮਾ ਉਹਨਾਂ ਨੂੰ ਰਿਜ਼ਕ ਦਿੰਦਾ, ਤੂੰ ਇਸ ਚਿੰਤਾ ਦੀ ਇਹਦੀ ਚਿੰਤਾ ਕਿਉਂ ਕਰ ਰਹੇ? ਪਾਣੀ ਵਿੱਚ ਪੈਦਾ ਕੀਤੇ ਹੋਏ ਜੀਵਾਂ ਨੂੰ ਰੋਜ਼ਕ ਦੇ ਰਹੇ ਨੇ। ਮਾਰੂਥਲ ਚ ਪੈਦਾ ਹੋਏ ਜਿਹੜੇ ਜੀਵ ਨੇ ਮੇਰੇ ਵਾਹਿਗੁਰੂ ਜੀ ਉਹਨੂੰ ਰੋਜ਼ੀ ਦਿੰਦੇ ਪਏ ਨੇ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਜੀਵੈ ਹਰ ਦੇਵੈ ਜਲ ਥਲ ਜਨਤਾ ਸਭ ਤੇ। ਮਹਾਰਾਜ ਕਹਿੰਦੇ ਨੇ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਸਭ ਨੂੰ ਰਿਜ਼ਕ ਦੇ ਰਿਹਾ ਹੈ। ਧੰਨ ਗੁਰੂ ਅੰਗਦ ਸਾਹਿਬ ਦਾ ਇੱਕ ਬਚਨ ਹੈ ਜੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਤੇਰੀ ਚਿੰਤਾ ਹੈ। ਜਲ ਮੈਂ ਜੰਤ ਉਪਾਇਨ ਤਿਨਾ ਭੀ ਰੋਜ਼ੀ ਦੇ, ਉਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ। ਮਹਾਰਾਜ ਕਹਿੰਦੇ ਨੇ ਭਲਿਆ ਕਿ ਚਿੰਤਾ ਕਾਹਦੀ ਕਰ ਰਿਹਾ, ਸਮੁੰਦਰਾਂ ਦੇ ਵਿੱਚ ਸਾਗਰਾਂ ਦੇ ਵਿੱਚ ਪਰਮਾਤਮਾ ਨੇ ਜੀਵ ਪੈਦਾ ਕੀਤੇ, ਇੱਥੇ ਤੂੰ ਵਪਾਰ ਕਰ ਰਿਹਾ, ਇੱਥੇ ਬੰਦਿਆਂ ਤੂੰ ਹਲ ਵਾਹ ਰਿਹਾ, ਦਿਸ ਦੇ ਥਲ ਵਿੱਚ ਨਾ ਤੇਰੇ ਕੋਲ ਹੋਵੇ, ਕਿਸੇ ਦੂਜੇ ਦੇ ਘਰੋਂ ਉਧਾਰਾ ਮੰਗ ਲੈਣਾ, ਪਰ ਪਾਣੀ ਵਿੱਚ ਨਾ ਤਾਂ ਜੀਵ ਕੋਈ ਵਪਾਰ ਕਰ ਰਿਹਾ, ਨਾ ਕੋਈ ਇੱਕ ਦੂਜੇ ਤੋਂ ਉਧਾਰਾ ਮੰਗ ਰਿਹਾ। ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਪਾਣੀ ਚ ਪੈਦਾ ਕੀਤੇ, ਸਮੁੰਦਰਾਂ ਚ ਪੈਦਾ ਕੀਤੇ, ਉਹਨਾਂ ਜੀਵਾਂ ਦੀ ਵੀ ਰੋਜ਼ੀ ਦੇ ਰਿਹਾ। ਇਸ ਕਰਕੇ ਤੇਰੀ ਚਿੰਤਾ ਉਸ ਨੂੰ ਵੀ ਜਿਹਨੇ ਤੈਨੂੰ ਪੈਦਾ ਕੀਤਾ। ਮੈਂ ਥੋੜਾ ਜਿਹਾ ਇਸ ਕਰਕੇ ਬੇਨਤੀ ਕਰ ਰਿਹਾ, ਹਾਲਾਂਕਿ ਇਸ ਸ਼ਬਦ ਚ ਰੋਜ਼ੀ ਦਾ ਸਬਜੈਕਟ ਨਹੀਂ, ਮੇਰੀ ਫਿਰ ਬੇਨਤੀ, ਕਿਉਂਕਿ ਜੇ ਸੂਝਵਾਨ ਕਥਾ ਵਾਲੇ ਸੁਣਦੇ ਹੋਣਗੇ ਉਹਨਾਂ ਦੇ ਮਨ ਚ ਆਏਗਾ ਵੀ ਪ੍ਰਕਰਨ ਕੀ ਤੇ ਕਥਾ ਕੀ, ਪਰ ਨਹੀਂ, ਮੈਂ ਸਿਰਫ ਇੱਕ ਬੇਨਤੀ ਕਰ ਰਿਹਾ, ਚਿੰਤਾ ਦੇ ਕਾਰਨ ਕੀ ਨੇ। ਇੱਕ ਰੋਜ਼ੀ ਵੀ ਤਾਂ ਬੜੀ ਵੱਡੀ ਚਿੰਤਾ ਹੈ ਨਾ, ਇਸੇ ਕਰਕੇ ਅਸੀਂ ਰੋਜ਼ ਇੱਕ ਪਾਠ ਕਰ ਰਹੇ ਹਾਂ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆਹਰ ਹਰ ਜੀ ਉਪਰਿਆ, ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਇੱਥੇ ਸਮਝਾਉਂਦੇ ਪਏ ਨੇ ਸਤਿਗੁਰੂ, ਜਿਹੜਾ ਪੱਥਰ ਵਿੱਚ ਪੈਦਾ ਕੀਤੇ ਜੀਵਾਂ ਨੂੰ ਰਿਜ਼ਕ ਦਿੰਦਾ ਹੈ। ਹੁਣ ਇੱਕ ਚਿੰਤਾ ਹੈ ਇਹ, ਇੱਕ ਮੈਂ ਆਪ ਨੂੰ ਬੇਨਤੀ ਕੀਤੀ, ਕਾਲਪਨਿਕ ਚਿੰਤਾ ਬੜੀਆਂ ਨੇ ਜਿਹੜੀਆਂ ਵਾਪਰਨੀਆਂ ਵੀ ਨਹੀਂ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਇਹ ਧੰਨ ਗੁਰੂ ਅਰਜੁਨ ਸਾਹਿਬ ਦੀ ਹੈ ਜੀ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਵੇਖੋ ਅੱਜ ਕਿਹਾ ਜਾਂਦਾ ਜੇ ਤੂੰ ਚਿੰਤਾ ਕਰੇਗਾ, ਸਟਰੈਸ ਵਿੱਚ ਰਹੇਗਾ, ਐਗਜ਼ਾਇਟੀ ਰਹੇਗੀ, ਇਹਦੇ ਚੋਂ ਕੋਈ ਬਿਮਾਰੀ ਨਾ ਲੱਗ ਜਾਏ, ਤੈਨੂੰ ਬਿਮਾਰ ਨਾ ਹੋ ਜਾਏ, ਤੇ ਮਹਾਰਾਜ ਗੁਰਬਾਣੀ ਚ ਪਹਿਲੇ ਦੋ ਸ਼ਬਦਾਂ ਚ ਗੱਲ ਮੁਕਾ ਰਿਹਾ ਕਿ ਜਿਹਨੂੰ ਚਿੰਤਾ ਵਿਆਪ ਜਾਏ ਉਹਦੀ ਦੇਹੀ ਨੂੰ ਰੋਗ ਵਿਆਪਣ ਲੱਗ ਪੈਂਦਾ ਹੈ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਚਿੰਤਾ ਐਸੀ ਹੈ ਗ੍ਰਿਸਤ ਵਿੱਚ, ਕਦੀ ਇੱਕੋ ਜਿਹਾ ਥੋੜਾ ਬੰਦਾ ਰਹਿੰਦਾ। ਮੈਂ ਕੱਲ ਵੀ ਸ਼ਾਇਦ ਬੇਨਤੀ ਕੀਤੀ ਸੀ ਕਿ ਮਹਾਰਾਜ ਨੇ ਕਿੱਡੀ ਸਾਡੇ ਤੇ ਕਿਰਪਾ ਕੀਤੀ ਪਿਆਰਿਓ। ਦੇਖੋ ਇਹ ਕਹਿ ਦੇਣਾ ਬਾਹਰ ਖਲੋ ਕੇ ਨਹੀਂ ਜੀ ਗ੍ਰਿਸਤੀ ਤਾਂ ਗ੍ਰਿਸਤੀ ਤਾਂ, ਮੈਂ ਸੱਚੀ ਦੱਸਾਂ, ਜਿੱਡਾ ਗ੍ਰਿਸਤ ਵਿੱਚ ਰਹਿ ਕੇ ਬੰਦਗੀ ਕਰਨੀ ਤਪੱਸਿਆ ਨਾ, ਇੰਨੀ ਤਪੱਸਿਆ ਤਾਂ ਮੇਰਾ ਖਿਆਲ ਇਸ ਤਪੱਸਿਆ ਦਾ ਮੁਕਾਬਲਾ ਤਾਂ ਵੱਡੇ ਤੋਂ ਵੱਡਾ ਮਨੁਸ਼ਰ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠਣ ਵਾਲਾ ਰਿਸ਼ੀ ਵੀ ਨਹੀਂ ਕਰ ਸਕਦਾ। ਫਿਰ ਇਸ ਨੂੰ ਸੁਣਿਓ ਕਿੱਡੀ ਵੱਡੀ ਤਪੱਸਿਆ। ਹੁਣ ਇੱਕ ਬੰਦਾ ਜੰਗਲ 'ਚ ਬੈਠਾ ਹੈ, ਜਿਹਨੇ ਕੰਦ ਮੂਲ ਚੁਣ ਕੇ ਖਾ ਲੈਣਾ, ਜਾਂ ਮੰਨ ਲਓ ਫਲ ਫਰੂਟ ਉੱਥੋਂ ਖਾ ਲਿਆ ਉਹਨੇ, ਉਹਨੂੰ ਕਿਸੇ ਇਹ ਥੋੜ੍ਹਾ ਚਿੰਤਾ ਮੇਰੀ ਮਾਈ ਬਿਮਾਰ ਹੋ ਗਈ, ਉਹਨੂੰ ਇਹ ਚਿੰਤਾ ਥੋੜ੍ਹੀ ਹੈ ਮੇਰਾ ਪਿਓ ਬਿਮਾਰ ਹੋ ਗਿਆ, ਉਹਨੂੰ ਇਹ ਚਿੰਤਾ ਥੋੜ੍ਹੀ ਹੈ ਮੇਰੇ ਬੱਚਿਆਂ ਦਾ ਕੀ ਬਣਨਾ, ਉਹਨੂੰ ਇਹ ਚਿੰਤਾ ਥੋੜ੍ਹੀ ਹੈ ਜਿਸ ਸਮਾਜ ਵਿੱਚ ਮੈਂ ਰਹਿਣਾ ਇਹ ਨਿੱਗਰ ਚੱਲਿਆ। ਸ਼ਾਇਦ ਇਹੀ ਕਾਰਨ ਮੇਰੇ ਬਾਬਾ ਜੀ ਨੇ ਜਦੋਂ ਸੁਮੇਰ ਤੇ ਗਏ ਉਹਨਾਂ ਇਹ ਪੁੱਛਿਆ ਨਾ ਕਿ ਮਾਤ ਲੋਕ ਵਿੱਚ ਕੀ ਹੈ ਜੀ, ਤੇ ਮਹਾਰਾਜ ਜੀ ਨੇ ਕਿਹਾ ਤੁਸੀਂ ਆਰਾਮ ਨਾਲ ਪਿੰਡੇ ਤੇ ਸਵਾਹ ਮਲ ਕੇ ਸਮਾਧੀਆਂ ਲਾਓ, ਤੁਸੀਂ ਮਾਤ ਤੋਂ ਲੋਕ ਤੋਂ ਕੀ ਲੈਣਾ, ਸਾਧਨਾ ਕਰਕੇ ਸਿੱਧ ਬਣੇ ਹੋ, ਸਾਧੂ ਜੇ ਬਣੇ। ਕਹਿਣ ਲੱਗੇ ਸਾਧ ਤੋਂ ਬਿਨਾਂ ਧਰਤੀ ਥੰਮ ਕੋਈ ਨਹੀਂ ਸਕਦਾ, ਅੱਜ ਸਾਧ ਦਿਸਦੇ ਕੋਈ ਨਹੀਂ, ਸਿਰਫ ਬਾਹਰ ਦੇ ਭੇਖ ਹੀ ਦਿਸਦੇ ਪਏ। ਮਹਾਰਾਜ ਜੀ ਨੇ ਇਹ ਸ਼ਬਦ ਕਿਹਾ, ਸਿੱਧ ਸ਼ਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਇਹ ਬੜੀ ਵੱਡੀ ਬਾਤ ਜੇ ਜੀ ਕਿ ਸਮਾਜ ਦੀ ਜ਼ਿੰਮੇਵਾਰੀ ਤੋਂ ਆਪਾਂ ਭੱਜ ਨਹੀਂ ਸਕਦੇ। ਮਹਾਰਾਜ ਕਹਿੰਦੇ ਸਿੱਧ ਤੁਸੀਂ ਪਹਾੜਾਂ ਵਿੱਚ ਛਿਪੇ ਬੈਠੇ ਹੋ, ਸਿੱਧ ਸ਼ਿਵ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵੀ ਘੁਣਿਆ ਨਿਸ ਦਿਨ ਅੰਗ ਲਗਾਇਆ ਇਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਮਹਾਰਾਜ ਕਹਿੰਦੇ ਨੇ ਤੂੰ ਗਿਆਨ ਤੋਂ ਵੀ ਗਿਣਾ, ਆਪਣੇ ਪਿੰਡੇ ਤੇ ਵਿਭੂਤੀ ਮਲੀ ਬੈਠਾ ਹੈ, ਤੂੰ ਸਮਾਜ ਦਾ ਤੈਨੂੰ ਪਤਾ ਕੋਈ ਨਹੀਂ ਕਿ ਵੀ ਕੀ ਵਾਪਰਿਆ। ਮੈਂ ਤਾਂ ਬੇਨਤੀ ਕੀਤੀ ਕਿ ਗ੍ਰਿਸ਼ਤ ਵਰਗਾ ਤਪ ਕੋਈ ਨਹੀਂ ਪਿਆਰੇ। ਉਹ ਮੇਰੀ ਫਿਰ ਗੱਲ ਧਿਆਨ ਨਾਲ ਸੁਣਿਓ, ਕੱਲ ਵੀ ਇਹ ਸਬਜੈਕਟ ਚੱਲਦਾ ਪਿਆ, ਸੱਚੇ ਪਾਤਸ਼ਾਹ ਦਾ ਵਿਸ਼ਾ, ਗ੍ਰਿਸ਼ਤ ਵਿੱਚ ਖਰਕ ਤੇ ਸੋਗ ਦੇ ਸੁਨੇਹੇ ਮਿਲਦੇ ਨੇ। ਜਿਸ ਬੱਚੇ ਦਾ ਅੱਜ ਜਨਮ ਹੋਇਆ ਖੁਸ਼ੀ ਏ, ਕੱਲ ਨੂੰ ਕੋਈ ਨਾ ਕੋਈ ਉਹਦੇ ਸਰੀਰ ਨੂੰ ਔਹਰ ਹੋ ਗਿਆ ਤੇ ਉਹਦੇ ਵਿੱਚੋਂ ਚਿੰਤਾ ਨੇ ਜਨਮ ਲੈਣਾ ਹੈ। ਅੱਜ ਬੰਦਾ ਦੁਕਾਨ ਬਿਜ਼ਨਸ ਕਰ ਰਿਹਾ ਖੁਸ਼ੀ ਹੈ, ਕੱਲ ਨੂੰ ਕੋਈ ਘਾਟਾ ਪੈ ਗਿਆ ਤੇ ਸੱਚੀ ਮੁੱਚੀ ਉਹਨੂੰ ਗਮੀ ਲੱਗੇਗੀ। ਮਹਾਰਾਜ ਜੀ ਨੇ ਬਾਣੀ ਚ ਕਿਹਾ ਪਿਆਰਿਓ ਕਿ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਰੇ ਸੋਗ। ਪਿਆਰਿਓ ਕਦੀ ਖੁਸ਼ੀ ਤੇ ਕਦੀ ਗਮੀ, ਕਦੇ ਹਰਖ ਕਦੇ ਸੋਗ, ਗੌਣ ਕਰੇ ਚੌ ਕੁੰਟਕਾ ਘੜੀ ਨਾ ਬਹਿਸਨ ਸੋਏ, ਇੱਕ ਘੜੀ ਵੀ ਉਹਨੂੰ ਨੀਂਦ ਨੀ ਪੈਂਦੀ ਵੇ ਚਿੰਤਾ ਚ ਹੈ। ਮਹਾਰਾਜ ਕਹਿੰਦੇ ਆ ਮੈਂ ਤੈਨੂੰ ਦੱਸਾਂ, ਜੇ ਤੈਨੂੰ ਗ੍ਰਿਸ ਦੱਸਿਆ ਹੈ ਇੱਕ ਨੁਕਤਾ ਸੁਣ। ਮਹਾਰਾਜ ਕਹਿੰਦੇ ਨੇ ਘੜੀ ਨਾ ਬਹਿਸਨ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਜੀ, ਹੁਕਮ ਤਾਂ ਸਤਿਗੁਰਾਂ ਦਾ ਹੈ ਨਾ ਜੀ। ਮਹਾਰਾਜ ਜੀ ਨੇ ਪਹਿਲਾਂ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਇਹ ਦੋ ਗੱਲਾਂ ਕਹੀਆਂ। ਚਿੰਤਾ ਦਾ ਸੰਬੰਧ ਮਨ ਨਾਲ ਹੈ ਤੇ ਰੋਗ ਦਾ ਸੰਬੰਧ ਦਿਸ ਦੀ ਬੋਡੀ ਨਾਲ। ਉਂਝ ਸੱਚੀ ਏਵੇ ਕਿ ਜਿਵੇਂ ਮਨ ਪਵਿੱਤਰ ਹੋ ਜਾਏ ਤੇ ਸਾਰੇ ਇੰਦਰੇ ਪਵਿੱਤਰ ਨੇ ਜੀ। ਜੇ ਮਨ ਨਿਰਮਲ ਹੈ ਨਾ, ਅੱਖਾਂ ਵੀ ਨਿਰਮਲ ਨੇ, ਜੀਭ ਵੀ ਨਿਰਮਲ ਹੈ, ਤੁਚਾ ਵੀ ਨਿਰਮਲ ਹੈ। ਜੇ ਮਨ ਮੈਲਾ, ਅਸੀਂ ਪੜ੍ਹਨੇ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਖੱਛਾ ਨਾ ਹੋਏ। ਜਿਵੇਂ ਮਨ ਮੈਲਾ ਹੋਵੇ ਤੇ ਪੂਰੇ ਦਾ ਪੂਰਾ ਤਨ ਮੈਲਾ, ਪਰ ਜੜ ਮਨ ਹੈ। ਜੇ ਮਨ ਨਿਰਮਲ ਹੋ ਜਾਏ ਤੇ ਪੂਰੇ ਦਾ ਪੂਰਾ ਤਨ ਨਿਰਮਲ। ਇਸੇ ਤਰ੍ਹਾਂ ਜੇ ਮਨ ਬਿਮਾਰ ਹੋ ਜਾਏ ਨਾ, ਚੇਤੇ ਰੱਖਿਓ ਤਨ ਪੂਰੇ ਦਾ ਪੂਰਾ ਬਿਮਾਰ। ਜੇ ਕਿਤੇ ਮਨ ਬਿਮਾਰੀ ਤੋਂ ਰਹਿਤ ਹੋ ਜਾਏ ਤੇ ਤਨ ਬਿਮਾਰੀ ਲੱਗੀ ਵਿੱਚ ਵੀ ਮੁਕਾਬਲਾ ਕਰ ਜਾਂਦਾ ਹੈ, ਕਿਉਂਕਿ ਮਨ ਇਹਦੀ ਸਾਰੀ ਕਹਾਣੀ ਹੈ। ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤਿਆ ਜਾਂ ਕੋ ਚਿੰਤਾ ਬਹੁਤ ਬਹੁਤ, ਮਹਾਰਾਜ ਕੀਤੀ ਇਹਦਾ ਸੰਬੰਧ ਮਨ ਨਾਲ। ਦੇਹੀ ਵਿਆਪੈ ਰੋਗ, ਦੂਜੇ ਪਾਸੇ ਇਹ ਤਨ ਨੂੰ ਰੋਗ ਲੱਗ ਗਿਆ। ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੈ ਚੌ ਕੁੰਟਕਾ ਘੜੀ ਨਾ ਬੈਸਨ ਸੋਏ, ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋ। ਪਿਆਰਿਓ ਮਨ ਸ਼ੀਤਲ ਹੋ ਗਿਆ ਜਾਂ ਕੋ ਚਿੰਤਾ ਬਹੁਤ ਬਹੁਤ, ਤਨ ਸ਼ੀਤਲ ਹੋ ਗਿਆ, ਦੇਹੀ ਵਿਆਪੈ ਰੋਗ। ਮੈਂ ਫਿਰ ਅਰਜ ਕਰਾਂਗਾ ਜੀ, ਇਹ ਚਿੰਤਾ ਬਹੁਤ ਤਰ੍ਹਾਂ ਦੀ ਹੈ। ਹਾਂ ਇੱਕ ਹੋਰ ਅਰਜ਼, ਭਗਤਾਂ ਨੂੰ ਵੀ ਇੱਕ ਚਿੰਤਾ ਲੱਗ ਜਾਂਦੀ ਹੈ ਸੱਚੀ, ਕਈ ਵਾਰੀ ਉਹ ਵੀ ਲੱਗਦਾ ਵੀ ਸਟ੍ਰੈਸ ਤੇ ਨਹੀਂ, ਇਹ ਘੱਟ ਖਾਂਦੇ ਨੇ, ਘੱਟ ਪੀਂਦੇ ਨੇ, ਬੋਲਦੇ ਨੇ। ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭੈ ਮਰਬੇ ਕੋ ਬਿਸਰਤ ਨਾਹੀਂ, ਤੇ ਤਿੰਨ ਚਿੰਤਾ ਤਨ ਜਾ ਰਹਾ। ਪਰਮਾਤਮਾ ਜੀ ਇੱਕ ਚਿੰਤਾ ਲੱਗੀ ਹੈ, ਮੌਤ ਦਾ ਭੈ ਸਤਾਉਂਦਾ ਪਿਆ। ਇੱਕ ਹੋਰ ਬੇਨਤੀ ਕਰਾਂ, ਇਹ ਸੱਚੀ ਮੁੱਚੀ ਇਹ ਚਿੰਤਾ ਮਾੜੀ ਨਹੀਂ। ਮੈਂ ਕਿਹਾ ਚਿੰਤਾ ਕਈ ਤਰ੍ਹਾਂ ਦੀ, ਆਪਾਂ ਥੋੜ੍ਹਾ ਜਿਹਾ ਸਬਜੈਕਟ ਲਿਆ ਕਿ ਚਿੰਤਾ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਵੀ ਤਾਂ ਇੱਕ ਚਿੰਤਾ ਹੈ ਨਾ, ਕਿ ਵਾਹਿਗੁਰੂ ਜੀ ਇਹ ਚਿੰਤਾ ਲੱਗੀ ਏ ਕੱਲ ਨੂੰ ਬਣੇਗਾ ਕੀ। ਸੱਚੇ ਆ ਕੇਸ ਚਿੱਟੇ ਹੋ ਗਏ ਨੇ ਜੀ। ਮੈਂ ਉਸ ਦਿਨ ਕਿਹਾ ਸੀ ਸ਼ਾਇਦ ਇਸ ਦਿਨ ਬਾਬਾ ਜੀ ਦਾ, ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਕੀਤਾ, ਮੈਂ ਬੇਨਤੀ ਕੀਤੀ ਸੀ ਜੀ ਇਹ ਫਸਲ ਕੱਚੀ ਜੰਮਦੀ, ਉਹਦੀ ਆਸ ਹੈ ਕਿ ਅਜੇ ਸਮਾਂ ਹੈ ਜੀ ਇਹਨੇ ਡੱਡਰੀ ਹੋਣਾ, ਹਾਲਾਂਕਿ ਹੈ ਤਾਂ ਪਰਮੇਸ਼ਵਰ ਦੇ ਹੱਥ ਵਿੱਚ। ਬਚਪਨ ਚ ਆਸ ਹੈ ਅਜੇ ਕਿਸ਼ੋਰ ਅਵਸਥਾ ਆਉਣੀ ਹੈ, ਕਿਸ਼ੋਰਤਾ ਵਿੱਚ ਆਸ ਹੈ ਅਜੇ ਜੋਬਨ ਖਾਉਣਾ ਹੈ, ਜਵਾਨੀ ਚ ਬੰਦਾ ਕਹਿੰਦਾ ਕੋਈ ਨਹੀਂ ਅਜੇ ਬੁਢੇਪਾ ਆਉਣਾ। ਤੇ ਮੇਰੀ ਬੇਨਤੀ ਹੈ ਬੁਢੇਪੇ ਤੋਂ ਅਗਾਂਹ ਆਸ ਕੀ ਹੈ, ਅੱਗੇ ਕੀ, ਅਗਲਾ ਬੂਹਾ ਕਿਹੜਾ ਹੈ। ਹਾਂ ਚਿੰਤਾ ਵਾਕਈ ਚਿੰਤਾ ਦਾ ਵਿਸ਼ਾ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੂ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਪਿਆਰੋ ਇਹ ਵੀ ਤਾਂ ਅਧਿਆਤਮਿਕ ਚਿੰਤਾ ਮੈਂ ਕਹਿ ਸਕਦਾ, ਇਹਦੇ ਲਈ ਲਫ਼ਜ਼ ਵਰਤਾਂ। ਮਹਾਰਾਜ ਕਹਿੰਦੇ ਅੰਦਰ ਕੰਬ ਰਿਹਾ ਬਾਬੇ ਭਗਤ ਕਬੀਰ ਸਾਹਿਬ ਜੀ ਮਾਰ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨਾ ਕਿਆ ਕਰਸੀ ਪੀਓ। ਕਹਿੰਦੇ ਪਤਾ ਨਹੀਂ ਵਾਹਿਗੁਰੂ ਜੀ ਨੇ ਕੀ ਕਰਨਾ, ਕਿਉਂ ਜੀ ਰਹਿਣ ਗਈ, ਰਹਿਣ ਦਾ ਲਫ਼ਜ਼ੀ ਅਰਥ ਹੈ ਰਾਤ, ਪਰ ਰਾਤ ਹੁੰਦੀ ਹੈ ਹਨੇਰੀ, ਇਹਦਾ ਭਾਵ ਅਰਥ ਹੈ ਜਦੋਂ ਜਵਾਨੀ ਵਿੱਚ ਕੇਸ ਬਿਲਕੁਲ ਕਾਲੇ ਸਨ, ਹਨੇਰੇ ਦੀ ਤਰ੍ਹਾਂ ਕਾਲੇ। ਕਹਿੰਦੇ ਜਵਾਨੀ ਦੀ ਹਨੇਰੀ ਰਾਤ ਲੰਘ ਗਈ ਤੇ ਹੋਇਆ ਕੀ, ਦਿਨ ਆ ਗਿਆ, ਦਿਨ ਚੜੀ ਧੁੱਪ, ਧੁੱਪੇ ਚਿੱਟੇ ਰੰਗ ਦੀ। ਇਹਦਾ ਮਤਲਬ ਹੈ ਦਿਨ ਜਿਹੜਾ ਹੈ ਉਹ ਅਰਥ ਰੱਖਦਾ ਚਿੱਟੇ ਕੇਸਾਂ ਦੇ, ਬੁਢੇਪੇ ਦੇ, ਤੇ ਰਾਤ ਦਾ ਹਨੇਰਾ ਇਹ ਅਰਥ ਕਰ ਰਿਹਾ ਜਵਾਨੀ ਦੇ ਕਾਲੇ ਕੇਸ। ਮਹਾਰਾਜ ਕਹਿ ਰਹੇ ਨੇ ਰਹਿਣ ਗਈ ਜਵਾਨੀ ਲੰਘ ਗਈ, ਮਤ ਦਿਨ ਪੀ ਜਾਏ, ਮਤਾਂ ਕਿਤੇ ਬੁਢੇਪੇ ਦਾ ਧੌਲੇ ਆਏ, ਇਹ ਵੀ ਸਮਾਂ ਨਾ ਨਿਕਲ ਜਾਏ, ਕਿਉਂਕਿ ਭਵਰ ਗਏ ਬਗ ਬੈਠੇ ਆਏ। ਭਵਰਿਆਂ ਦੇ ਰੰਗ ਹੁੰਦੇ ਨੇ ਕਾਲੇ ਤੇ ਬਗਲਿਆਂ ਦੇ ਰੰਗ ਹੁੰਦੇ ਨੇ ਚਿੱਟੇ, ਤੇ ਇਹਦਾ ਭਾਵ ਇਹ ਵੇ ਕਾਲੇ ਰੰਗ ਦੇ ਕੇਸ ਆਪਣਾ ਰੰਗ ਵਟਾ ਗਏ, ਹੁਣ ਸੱਚੀ ਮੁੱਚੀ ਕਾਲੇ ਭਵਰਿਆਂ ਦੀ ਥਾਂ ਚਿੱਟੇ ਬਗਲੇ ਆ ਗਏ, ਬਗਲੇ ਦਾ ਮਤਲਬ ਕੇਸ ਚਿੱਟੇ ਹੋ ਗਏ। ਪਿਆਰੂ ਇਹ ਵੀ ਇੱਕ ਚਿੰਤਾ ਨਹੀਂ, ਕਦੇ ਉਂਝ ਤਾਂ ਪਤਾ ਹੀ ਕੋਈ ਨਹੀਂ ਅਗਲੇ ਸਾਹ ਦਾ, ਪਰ ਮੰਨ ਲਓ ਜਿਹੜਾ ਬੰਦਾ 60 ਟੱਪ ਚੁੱਕਿਆ, ਮੈਂ ਡਰਾਉਣ ਦੀ ਗੱਲ ਨਹੀਂ ਕਰ ਰਿਹਾ, ਜਿਹੜਾ 50 ਟੱਪ ਚੁੱਕਿਆ ਉਹਨੂੰ ਪਤਾ ਤੇ ਹੈ ਨਾ ਵੀ ਉਹਨੂੰ ਕਿੰਨੇ ਕੁ ਸਾਲ ਹੋਰ ਨੇ। ਤੇ ਮਹਾਰਾਜ ਕਹਿੰਦੇ ਇਹ ਵੀ ਇੱਕ ਚਿੰਤਾ ਲੱਗੀ ਹੋਈ। ਬਾਬਾ ਫਰੀਦ ਸਾਹਿਬ ਜੈਸਾ ਦਰਵੇਸ਼, ਉਹਨਾਂ ਕਿਹਾ ਥਰ, ਉਹਨਾਂ ਦਾ ਇੱਕ ਬਚਨ, ਇੱਕ ਆਪੀਨੈ ਪਤਲੀ, ਇੱਕ ਆਪੀਨੈ ਪਤਲੀ ਸਹਿਕੇਰੇ ਬੋਲਾ, ਦੁੱਧ ਆਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਪਿਆਰੇ ਇਹ ਵੀ ਇੱਕ ਚਿੰਤਾ ਹੈ ਨਾ, ਥੋੜੇ ਅਰਥ ਆਪਾਂ ਇਹਦੇ ਕਰ ਲੈਂਦੇ ਹਾਂ। ਇੱਕ ਆਪੀਨੈ ਪਤਲੀ, ਇੱਕ ਤਾਂ ਸੱਚੀ ਮੁੱਚੀ ਮੈਂ ਕਮਜ਼ੋਰ ਇਸਤਰੀ ਹਾਂ, ਮੇਰੇ ਕੋਲ ਆਤਮਕ ਜੀਵਨ ਉੱਚਾ ਨਹੀਂ। ਦੂਜਾ ਮੇਰਾ ਖਸਮ ਜਿਹੜਾ, ਮੇਰਾ ਮਾਲਕ ਜਿਹੜਾ, ਉਹਦੇ ਬੋਲ ਇੰਨੇ ਕਰੜੇ ਨੇ, ਮੇਰੇ ਤੋਂ ਸਹਿ ਨਹੀਂ ਜਾਣੇ। ਇੱਕ ਆਪੀਨੈ ਪਤਲੀ ਸਹਿਕੇਰੇ ਬੋਲਾ, ਦੁੱਧ ਆ ਥਣੀ ਨਾ ਆਵੀ। ਫਿਰ ਅਰਜ ਦੇ ਬੜੇ ਅਰਥ ਸਿੱਧੇ ਕਰਾਂਗਾ, ਜਿਹੜਾ ਥਣ ਵਿੱਚੋਂ ਦੁੱਧ ਚੋਇਆ ਜਾਂਦਾ ਹੈ, ਕੀ ਉਸ ਚੋਏ ਹੋਏ ਦੁੱਧ ਨੂੰ ਦੁਬਾਰਾ ਥਣ ਵਿੱਚ ਆਪਾਂ ਲਿਜਾ ਸਕਦੇ? ਵੇਖੋ ਮੈਂ ਅਰਥ ਕਰ ਰਿਹਾ ਵਾਂ, ਪਲੀਜ਼, ਜਿਹੜਾ ਮੈਂ ਲਫ਼ਜ਼ ਇਹ ਵਰਤਿਆ ਹੈ, ਦੁੱਧ ਆ ਥਣੀ ਨਾ ਆਵੀ, ਜਿਹੜਾ ਇੱਕ ਵਾਰੀ ਦੁੱਧ ਤੋਇਆ ਜਾਏ ਉਸ ਥਣ ਵਿੱਚ ਦੁਬਾਰਾ ਪਸ਼ੂ ਦੇ ਨਹੀਂ ਜਾਂਦਾ। ਉਹ ਪਿਆਰਿਓ ਇਸ ਸਰੀਰ ਵਿੱਚੋਂ ਜਿਹੜਾ ਇੱਕ ਵਾਰੀ ਸਾਹ ਨਿਕਲ ਗਿਆ ਉਹਨੇ ਵਾਪਸ ਜਾਣਾ ਜੀ, ਚੋਇਆ ਹੋਇਆ ਦੁੱਧ ਨਹੀਂ ਵਾਪਸ ਜਾਂਦਾ। ਉਹ ਮਣਾ ਜਾਗ ਹੋਏ, ਹਾਂ ਤੇਰੀ ਚਿੰਤਾ ਜਾਇਜ਼ ਹੈ, ਦੁੱਧ ਆ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਤੇਰੀ ਚਿੰਤਾ ਜਾਇਜ਼ ਹੈ, ਤੈਨੂੰ ਭੈ ਮੌਤ ਦੀ ਚਿੰਤਾ ਚਾਹੀਦੀ ਹੈ, ਉਹਦੀ ਚਿੰਤਾ ਵਿੱਚੋਂ ਚਿੰਤਨ ਜਨਮ ਲਏਗਾ ਪਰ ਡਿਪਰੈਸ਼ਨ ਚ ਨਾ ਚਲਾ ਜਾਏ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਮਹਾਤਮਾ ਬੁੱਧ ਦੀ ਜ਼ਿੰਦਗੀ ਨੂੰ ਆਹ 3-4 ਗੱਲਾਂ ਦੀ ਚਿੰਤਾ ਨੇ ਬਦਲ ਦਿੱਤਾ। ਸਾਰੇ ਜਾਣਦੇ ਆ ਕਿ ਸਿਧਾਰਥ, ਮੈਂ ਸਿਰਫ ਸੰਖੇਪ ਜੇ, ਉਹਦੇ ਜਨਮ ਵੇਲੇ ਉਹਦੇ ਬਾਪ ਨੂੰ, ਉਹਦੇ ਰਾਜੇ ਪਿਤਾ ਨੂੰ ਕਿਹਾ ਸੀ ਕਿ ਇਹਦੇ ਸਾਹਮਣੇ ਕੋਈ ਦੁਖੀ, ਕੋਈ ਦਰਦਨਾਕ ਘਟਨਾ, ਕੋਈ ਸੋਗ ਦੀ ਗੱਲ ਨਾ ਦੱਸਿਓ, ਇਹ ਬੜਾ ਕੋਮਲ ਖਿਰਦਾ। ਪਰ ਪਿਆਰਿਓ ਜਦੋਂ ਰਾਤ ਤੇ ਗਏ ਤੇ ਉਹ ਰਥਵਾਨ ਦਾ ਨਾਮ ਸੀ ਚਾਨਾ, ਉਹਨੇ ਇੱਕੋ ਦਮ ਰੱਥ ਲਿਜਾ ਰਿਹਾ ਸੀ ਤੇ ਰੱਥ ਉਹਦੇ ਪਾਲਕੀ ਸੀ ਜਿਹੜੀ ਰੱਥ ਦੀ, ਉਹਦੇ ਚਾਰ ਚੁਫੇਰੇ ਕੱਪੜਾ ਲੱਗਾ ਸੀ। ਰਥਵਾਨ ਬੋਲ ਕੇ ਚਾਨਾ ਕਹਿੰਦਾ, ਪੋਸ਼ ਪੋਸ਼, ਸਰਦਾਰ ਕਪੂਰ ਸਿੰਘ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਜੀ, ਸ਼ਬਦ ਸਿੰਘ ਪੁਸਤਕ ਉਹਨਾਂ ਦੀ। ਪੋਸ਼ ਪੋਸ਼ ਤਾਂ ਮੈਂ ਰੁਕ ਜਾ, ਉਹ ਰੁਕ ਗਿਆ ਤੇ ਮਹਾਤਮਾ ਬੁੱਧ ਨੇ, ਸਿਧਾਰਥ ਨੇ ਕੱਪੜਾ ਖੋਲ ਕੇ ਦੇਖਿਆ ਤੇ ਬਾਹਰ ਇੱਕ ਬਜ਼ੁਰਗ ਤੁਰਿਆ ਜਾ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀ, ਉਹਦਾ ਮਾਸ ਢਲਕਿਆ ਹੋਇਆ ਸੀ, ਝੁਰੜੀਆਂ ਪਈਆਂ ਤੇ ਕੁੱਬ ਪਿਆ ਤੇ ਸੋਟੀ ਦੇ ਸਹਾਰੇ ਕੁੱਬਾਂ ਹੋ ਕੇ ਤੁਰਿਆ ਜਾ ਰਿਹਾ। ਸਿਧਾਰਥ ਨੇ ਪਹਿਲੀ ਵਾਰੀ ਬਜ਼ੁਰਗ ਦੇਖਿਆ ਸੀ ਬੁੱਢਾ। ਉਹ ਰਥਵਾਨ ਨੂੰ ਪੁੱਛਦਾ, ਇਹ ਕੌਣ? ਕਹਿੰਦਾ, ਜੀ ਇਹ ਬੁਢੇਪਾ, ਇਹ ਬੁੱਢਾ ਹੈ। ਕਹਿੰਦਾ, ਬੁਢੇਪਾ ਕੀ ਹੁੰਦਾ? ਕਹਿੰਦਾ, ਜੇ ਬੰਦਾ ਜਿਉਂਦਾ ਰਹੇ ਨਾ ਜਵਾਨੀ ਤੋਂ ਬਾਅਦ ਅਗਲੀ ਗੱਲ ਇਹੀ ਹੁੰਦੀ ਹੈ। ਕਹਿਣ ਲੱਗੇ, ਮੈਂ ਬੁੱਢਾ ਹੋ ਸਕਣਾ? ਕਹਿਣ ਲੱਗੇ, ਜਿਉਂਦੇ ਰਹੇ ਤੇ ਬੁਢੇਪਾ ਜ਼ਰੂਰ ਆਵੇਗਾ। ਕਹਿਣ ਲੱਗਾ, ਰੱਥ ਪਿਛਾਂ ਲੈ ਜਾ, ਮੇਰੇ ਤੇ ਬੁਢੇਪਾ ਆ ਗਿਆ ਹੈ। ਮਹਿਸੂਸ ਕਰ ਗਏ ਨਾ, ਬੋਲੇ ਨਹੀਂ ਕੋਈ ਦਿਨ। ਦੂਜੀ ਵਾਰ ਇਤਿਹਾਸ ਕਹਿੰਦਾ ਵੀ ਉਹਨਾਂ ਨੇ ਸੜਕ ਦੇ ਕਿਨਾਰੇ ਇੱਕ ਰੋਗੀ ਨੂੰ ਵਿਰਲਾਪ ਕਰਦਿਆਂ ਦੇਖਿਆ। ਜਦੋਂ ਉਹਨੂੰ ਪੁੱਛਿਆ ਰਥਵਾਨ ਨੂੰ ਵੀ ਇਹ ਕੌਣ, ਉਹ ਕਹਿੰਦਾ, ਰਾਜਕੁਮਾਰ, ਇਹਨੂੰ ਬਿਮਾਰੀ ਲੱਗ ਗਈ ਤੇ ਇਹ ਸੜਕ ਤੇ ਤਾਂ ਲੈ ਕੇ ਬੈਠੇ ਨੇ, ਇਹ ਜਰਨੈਲੀ ਸੜਕ ਹੈ, ਲੋਕਾਂ ਦੀ ਆਵਾਜਾਈ ਹੈ, ਸ਼ਾਇਦ ਜਿਹੜੀ ਇਹਨੂੰ ਬਿਮਾਰੀ ਲੱਗੀ ਹੈ, ਕੋਈ ਲੰਘਦਾ ਆਉਂਦਾ ਜਾਂਦਾ ਰਾਹੀ ਇਸ ਬਿਮਾਰੀ ਦਾ ਜਾਣਕਾਰ ਹੋਵੇ ਤੇ ਇਹਦਾ ਇਲਾਜ ਹੋ ਜਾਏ, ਇਹ ਬਿਮਾਰ ਹੋ ਗਿਆ। ਉਹ ਪੁੱਛਦਾ, ਬਿਮਾਰੀ ਕੀ ਹੁੰਦੀ ਹੈ? ਕਹਿੰਦਾ, ਕੋਈ ਪਤਾ ਨਹੀਂ ਸਰੀਰ ਨੂੰ ਕਦੋਂ ਲੱਗ ਜਾਏ। ਕਹਿੰਦਾ, ਰੱਥ ਪਿੱਛਾਂ ਲੈ ਚੱਲ, ਮੈਂ ਬਿਮਾਰ ਹੋ ਗਿਆ। ਮੈਂ ਬੇਨਤੀ ਕੀਤੀ, ਕਾਲਪਨਿਕ ਚਿੰਤਾ ਤਾਂ ਹੋ ਗਈ ਨਾ ਮਾੜੀ ਜੀ, ਜਿਹੜੀ ਮੈਂ ਆਰੰਭ 'ਚ ਕੀਤੀ। ਤੀਸਰੀ ਵਾਰ ਜਦੋਂ ਉਹ ਨਿਕਲੇ, ਤੀਜੀ ਘਟਨਾ ਨੇ ਉਹਦੇ ਅੰਦਰ ਨੂੰ ਪਲਟ ਦਿੱਤਾ। ਅਰਥੀ ਚੁੱਕ ਕੇ ਲਿਜਾ ਰਹੇ ਸਨ, ਸਾਰੇ ਰੋ ਰਹੇ ਸਨ। ਕਹਿੰਦਾ, ਇਹ ਕੀ? ਤੇ ਰਥਵਾਨ ਨੇ ਕਿਹਾ, ਪਹਿਲੀਆਂ ਦੋ ਘਟਨਾਵਾਂ ਤਾਂ ਸ਼ਾਇਦ ਨਾ ਵਾਪਰਨ, ਬੁਢੇਪਾ ਆਵੇ ਪਰ ਬੁਢੇਪਾ ਦੁਖੀ ਨਾ ਕਰੇ, ਹੋ ਸਕਦਾ ਤੁਹਾਨੂੰ ਬਿਮਾਰੀ ਨਾ ਲੱਗੇ, ਪਰ ਰਾਜਕੁਮਾਰ ਜਿਹੜੀ ਆ ਅਰਥੀ ਜਾਂਦੀ ਪਈ ਹੈ ਨਾ, ਇਹਨੂੰ ਧਿਆਨ ਨਾਲ ਦੇਖ, ਇੱਕ ਦਿਨ ਸਾਰਿਆਂ ਦੀ ਅਰਥੀ ਉੱਠਣੀ ਹੈ। ਕਹਿੰਦਾ ਮੇਰੀ ਵੀ, ਉਹ ਕਹਿੰਦਾ ਜੋ ਪੈਦਾ ਹੋਏ ਨੇ ਸਭ ਦੀ, ਕੀ ਰਾਜਾ ਕੀ ਮੰਗਤਾ ਕੀ ਭਿਖਾਰੀ ਕੀ ਸੰਤ ਕੀ ਅਸੰਤ, ਉਹ ਕਹਿੰਦਾ ਪਿਛਾਂ ਲੈ ਚੱਲ ਮੇਰੀ ਮੌਤ ਹੋ ਗਈ। ਚੌਥੀ ਘਟਨਾ, ਉਹਨੇ ਫਿਰ ਇੱਕ ਸਾਧੂ ਦੇਖਿਆ, ਐ ਅਡੋਲ ਆਰਾਮ ਨਾਲ ਬੈਠਾ ਸੀ, ਕੋਈ ਚਿੰਤਾ ਨਹੀਂ, ਧਿਆਨ ਚ ਬੈਠਾ। ਉਹਨੇ ਪੁੱਛਿਆ ਇਹ ਕੌਣ, ਤੇ ਅੱਗੋ ਉਸ ਸਿਧਾਰਥ ਦੇ ਰਥਵਾਨ ਨੇ ਕਿਹਾ ਸੀ ਇਹ ਉਹ ਹੈ ਜਿਹੜਾ ਹਰ ਤਰ੍ਹਾਂ ਦੀ ਚਿੰਤਾ ਤੋਂ ਮੁਕਤ ਹੋ ਕੇ ਰੱਬ ਵਾਲੇ ਪਾਸੇ ਤੁਰਿਆ ਹੈ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਘਟਨਾਵਾਂ ਤਾਂ ਆਪਣੇ ਸਾਹਮਣੇ ਸਾਰੀਆਂ ਵਾਪਰਦੀਆਂ ਨੇ ਪਰ ਅਸਰ ਕੋਈ ਨਹੀਂ ਕਰਦੀਆਂ ਜੀ, ਸੱਚੀ ਚ। ਲੋਕ ਰੋਜ਼ ਭੋਗਾਂ ਤੇ ਜਾਂਦੇ ਆ, ਭੋਗ ਵਿੱਚ ਜਾ ਕੇ ਵੀ ਵੋਟਾਂ ਦੀ ਗਿਣਤੀ ਕਰਦੇ ਆ ਕਈ ਬੰਦੇ, ਖਿਮਾ ਕਰਿਓ, ਭੋਗ ਵਿੱਚ ਜਾ ਕੇ ਵੀ ਕਈ ਬੰਦੇ ਹਉਮੈ ਦਾ ਹੀ ਪ੍ਰਗਟਾਵਾ ਕਰ ਰਹੇ ਆ। ਸ਼ਮਸ਼ਾਨ ਘਾਟ ਵਿੱਚ ਇੱਕ ਲੱਕੜਾਂ ਥੱਲੇ ਫੂਕਿਆ ਜਾ ਰਿਹਾ, ਦੂਜੇ ਪਿੱਛੇ ਬੈਠੇ ਖਲੋਤੇ ਵਪਾਰ ਦੀਆਂ ਗੱਲਾਂ ਕਰ ਰਹੇ ਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਹੀ ਕਿਹਾ ਕਿ ਭਾਈ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਤਰ ਮਨ ਅਚਰਜ ਲਖਿਓ ਨਾ ਜਾਈ। ਮੈਂ ਥੋੜਾ ਜਿਹਾ ਵਿਸ਼ੇ ਚੋਂ ਨਿਕਲਿਆ ਜ਼ਰੂਰ ਹਾਂ ਪਰ ਬਖਸ਼ ਦਿਆ ਜੇ। ਇੱਕ ਚਿੰਤਾ ਇਹ ਨੇ ਪਿਆਰਿਓ, ਇੱਕ ਚਿੰਤਾ ਹੈ ਜਿਹੜੀ ਇਹ ਲੱਗ ਜਾਏ ਹਾਏ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੋਈ, ਇਹਨੂੰ ਨੈਗੇਟਿਵ ਨਹੀਂ ਲਿਜਾਣਾ, ਫਿਰ ਬੰਦਾ ਅਗਾਂਹ ਤੁਰਨ ਦਾ ਯਤਨ ਕਰਦਾ ਹੈ। ਸ਼ਾਇਦ ਇਸੇ ਚਿੰਤਾ ਦਾ ਜ਼ਿਕਰ ਕਰਦਿਆਂ ਭਗਤ ਤਰਲੋਚਨ ਜੀ ਦਾ ਬੋਲ ਹੈ, ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਲ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਜਿਹੜਾ ਇਹ ਚਿੰਤਾ ਹੈ ਕਿ ਤੇਰੀ ਬੰਦਗੀ ਨਹੀਂ ਹੋਈ, ਇਹਨੂੰ ਨੈਗੇਟਿਵ ਨਹੀਂ ਜਾਣਾ, ਬੰਦਾ ਪੋਜ਼ਿਟਿਵ ਸੋਚੇ। ਹਾਂ, ਸਤਿਗੁਰਾਂ ਨੇ ਬਾਣੀ 'ਚ ਇੱਕ ਹੋਰ ਬਖਸ਼ਿਸ਼ ਕੀਤੀ, ਅਸੀਂ ਰੋਜ਼ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਦਾ ਪੁਰਬ ਹੈ, ਕੱਲ੍ਹ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਵੀ ਜ਼ਿਕਰ ਕਰਨਾ ਹੈ। ਸੱਚੀ ਸਰਕਾਰ ਬੰਦੀ ਛੋੜ ਦਾਤਾ ਜੀ, ਉਂਝ ਵੈਸੇ ਮੈਂ ਬੇਨਤੀ ਕਰਨਾ ਹੁੰਦਾ, ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਬੰਦੀ ਛੋੜ ਨੇ ਜੀ, ਉਹ ਬੰਧਨਾਂ ਨੂੰ ਮੁਕਤ ਕਰਨ ਵਾਲੇ ਨੇ। ਸਤਿਗੁਰਾਂ ਦੇ ਕੁਝ ਬਾਲ ਚੋਜ ਨੇ, ਕਿਸ਼ੋਰ ਅਵਸਥਾ ਦੇ ਕੌਤਕ ਨੇ। ਚਲੋ, ਅੱਜ ਜਿਵੇਂ ਸ਼ਬਦ ਚਿੰਤਾ ਦਾ ਆਇਆ ਰੋਗ ਦਾ, ਇੱਕ ਘਟਨਾ ਸਤਿਗੁਰਾਂ ਦੇ ਤਲਵੰਡੀ ਦੀ ਹੈ। ਜਨਮ ਸਾਖੀ ਵਾਲੇ ਨੇ ਉਹਨੂੰ 3 ਮਹੀਨੇ ਦਾ ਜ਼ਿਕਰ ਕੀਤਾ, ਉਹਦੇ ਵਿੱਚ ਕਈਆਂ ਨੇ ਜ਼ਿਆਦਾ ਜ਼ਿਕਰ ਕੀਤਾ। ਇੱਕ ਐਸੀ ਅਵਸਥਾ ਵੀ ਆਈ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨਾ ਜ਼ਿਆਦਾ ਕਿਸੇ ਨਾਲ ਬੋਲਦੇ ਨੇ ਨਾ ਹੱਸਦੇ ਨੇ। ਮੇਰੀ ਫਿਰ ਬੇਨਤੀ ਸੁਣਿਓ, ਇਸ ਗੱਲ ਨੂੰ ਸੁਖਿਰਦਤਾ ਨਾਲ, ਜੇ ਨਹੀਂ ਕਿਸੇ ਨਾਲ ਵਾਪਰੀ ਤੇ ਮਜ਼ਾਕ ਨਾ ਉਡਾਏ ਤੇ ਖੰਡਨ ਨਾ ਕਰੇ, ਕਿਉਂਕਿ ਜਿਸ ਨੇ ਪੀੜਾ ਜਰੀ ਹੋਵੇ ਉਹ ਦੂਜੇ ਦੀ ਪੀੜਾ ਨੂੰ ਮਹਿਸੂਸ ਕਰਦਾ ਹੈ। ਜਿਹਦੀਆਂ ਬਾਣੀ ਪੜ੍ਹਦਿਆਂ ਕਦੀ ਅੱਖਾਂ 'ਚ ਨੇਤਰਾਂ 'ਚ ਨੀਰ ਹੀ ਨਹੀਂ ਆਇਆ, ਖਿਮਾ ਕਰਿਓ, ਅੰਦਰ ਪੱਥਰ ਬਣਿਆ ਬੈਠਾ, ਉਹਦੇ ਸਾਹਮਣੇ ਇਸ ਅਵਸਥਾ ਨੂੰ ਆਪਾਂ ਨਿਰਾਰਥਕ ਜਿਹਾ ਅਰਥ ਰੱਖੇਗੀ। ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕੀਤਾ, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆਂ, ਜਿਨ੍ਹਾਂ ਦੇ ਸਿਰ ਦੇ ਵਿੱਚ ਟਿਊਮਰ ਹੁੰਦਾ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਉਸ ਟਿਊਮਰ ਦੀ, ਉਸ ਰਸੌਲੀ ਦੀ ਪੀੜ ਕੀ ਹੈ। ਪਿਆਰਿਓ, ਜਿਸ ਨੇ ਪੀੜ ਨਹੀਂ ਵੇਖੀ, ਨਹੀਂ ਮਹਿਸੂਸ, ਉਹ ਮਹਿਸੂਸ ਹੀ ਨਹੀਂ ਕਰ ਸਕਦਾ। ਸੋਕਤ ਜਾਣੈ ਦਰਦ ਪਰਾਈ ਜਾਂ ਕੈ, ਸੋਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ, ਦਰਦ ਨਾ ਪਾਈ। ਜਿਹਦੇ ਅੰਦਰ ਦਰਦ ਨਹੀਂ ਉਹ ਦੂਜੇ ਦੀ ਪੀੜਾ ਨੂੰ ਹੀ ਸਮਝ ਸਕਦਾ। ਮੈਂ ਤੁਹਾਨੂੰ ਬੇਨਤੀ ਕਰਾਂ, ਜਿਹਨੇ ਗਰੀਬੀ ਹੰਢਾਈ ਹੈ ਉਹ ਗਰੀਬ ਦਾ ਦੁੱਖ ਗਰੀਬੀ ਨੂੰ ਮਹਿਸੂਸ ਕਰਦਾ, ਜਿਹਨੇ ਗਰੀਬੀ ਹੰਢਾਈ ਨਹੀਂ, ਖਿਮਾ ਕਰਿਓ, ਬਹੁਤ ਘੱਟ ਗਿਣਤੀ 'ਚ, ਇਹਨੀ ਕਿ ਬੀਜ ਨਾਸ ਕੁਟਾਵਾਂ ਟਾਵਾਂ ਸਮਝੇ, ਦੁੱਖ ਨੂੰ ਖੰਡਾਉਣ ਵਾਲਾ ਦੁੱਖ ਸਮਝਦਾ ਹੈ, ਗਰੀਬੀ ਨੂੰ ਖੰਡਾਉਣ ਵਾਲਾ ਗਰੀਬੀ ਸਮਝਦਾ ਹੈ। ਮੈਂ ਬੇਨਤੀ ਕਰਾਂਗਾ, ਸਤਿਗੁਰਾਂ 'ਤੇ ਅਵਸਥਾ ਆਈ, ਘੱਟ ਬੋਲਦੇ ਨੇ, ਨਹੀਂ ਜ਼ਿਆਦਾ ਖਾਂਦੇ, ਇਕਾਂਤ ਵਿੱਚ ਰਹਿੰਦੇ ਆ, ਕਈ ਵਾਰੀ ਪੈ ਰਹਿੰਦੇ ਆ। ਸਾਡਾ ਇਤਿਹਾਸ ਔਰ ਗੁਰਬਾਣੀ ਨੇ ਇਹ ਗੱਲ ਸਪਸ਼ਟ ਕੀਤੀ ਕਿ ਮਹਾਰਾਜ ਐਸੀ ਅਵਸਥਾ ਆ ਗਈ ਜਦੋਂ ਪਰਿਵਾਰ ਨੇ ਕਿਹਾ ਕੁਛ ਕਰ ਲਿਆ, ਉਸ ਦਿਨ ਮੈਂ ਬੇਨਤੀ ਕੀਤੀ ਮਨਹਾਲੀ ਕਿਰਸਾਨੀ ਕਰਨੀ ਵਾਲੀ। ਫਿਰ ਇੱਕ ਦਿਨ ਕਿਸੇ ਨੇ ਕਿਹਾ ਬਾਬਾ ਕਾਲੂ ਸਾਹਿਬ ਜੀ ਨੂੰ, ਹਜ਼ੂਰ ਦੇ ਚਾਚਾ ਬਾਬਾ ਲਾਲੂ ਜੀ ਨੂੰ, ਕਿ ਦੇਖੋ ਨਾਨਕ ਨਾਂ ਤਾਂ ਬੋਲਦੇ ਨੇ, ਨਾ ਜ਼ਿਆਦਾ ਹੱਸਦੇ ਨੇ ਕਿਸੇ ਨਾਲ, ਨਾ ਜ਼ਿਆਦਾ ਖਾਂਦੇ ਨੇ, ਰਾਤ ਵੀ ਇਕਾਂਤ 'ਚ, ਦਿਨ ਵੀ ਸਾਰਾ ਵਣਾਂ ਦੇ ਥੱਲੇ, ਕਿਤੇ ਵੇਖੋ ਇਹਨੂੰ ਕੋਈ ਰੋਗ ਤੇ ਨਹੀਂ ਲੱਗ ਗਿਆ। ਮੈਂ ਸਿਰਫ ਬੇਨਤੀ ਕਰਨੀ ਅੱਜ ਸਤਿਗੁਰਾਂ ਨੇ ਜਿਹੜਾ ਇਲਾਜ ਦੱਸਿਆ ਉਹ ਆ ਹੀ ਹੈ ਜਿਹੜਾ ਸ਼ਬਦ ਚ, ਕਿਤੇ ਇਹਨਾਂ ਨੂੰ ਕੋਈ ਰੋਗ ਤਾਂ ਨਹੀਂ ਵਿਆਪ ਗਿਆ, ਕੋਈ ਕੋਈ ਬਿਮਾਰੀ ਤੇ ਨਹੀਂ, ਕੋਈ ਅੰਦਰ ਪੀੜਾ ਤੇ ਨਹੀਂ ਜਿਹੜੀ ਦੱਸਦੇ ਨਹੀਂ। ਸਾਡਾ ਇਤਿਹਾਸ ਕਹਿੰਦਾ ਪਰਿਵਾਰ ਨੇ ਸਲਾਹ ਕਰਕੇ ਜਿਹੜਾ ਉੱਥੇ ਰਹਿੰਦਾ ਵੈਦ ਸੀ ਉਹਨੂੰ ਬੁਲਾ ਕੇ ਲਿਆਂਦਾ। ਉਸ ਵੈਦ ਦਾ ਨਾਮ ਸਾਡੇ ਇਤਿਹਾਸ ਨੇ ਹਰਦਾਸ ਦੱਸਿਆ ਹੈ। ਚਲੋ ਮੈਂ ਅਦਬ ਸਹਿਤ ਨਾਮ ਲਵਾਂਗਾ, ਭਾਈ ਹਰਦਾਸ ਵੈਦ ਹਰਦਾਸ ਜੀ ਅਦਬ ਨਾਲ, ਤਾਂ ਜਿਹਨੇ ਮੇਰੇ ਬਾਬੇ ਦੇ ਹੱਥਾਂ ਨੂੰ ਛੂਹਿਆ ਹੋਵੇਗਾ ਕਿੰਨਾ ਭਾਗਾਂ ਵਾਲਾ ਹੈ। ਮਹਾਰਾਜ ਜੀ ਦੇ ਕੋਲ ਵੈਦ ਨੂੰ ਲਿਆਂਦਾ ਗਿਆ। ਵੈਦ ਹਰਦਾਸ ਦੇ ਕੋਲ ਆਪਣਾ ਝੋਲਾ ਸੀ ਜਿਹਦੇ ਵਿੱਚ ਉਹਦੀਆਂ ਦਵਾਈਆਂ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੰਜੇ ਤੇ ਲੇਟੇ ਆ, ਤਨ ਦੇ ਉੱਤੇ ਬਸਤਰ ਖੈ ਆਏ ਘਰ। ਬਾਬਾ ਕਾਲੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਸਤਿਗੁਰਾਂ ਵੱਲ ਵੀ ਉੱਥੇ ਲੇਟੇ ਨੇ ਨਾਨਕ ਜੀ। ਵੈਦ ਜੀ ਚਲੇ ਗਏ, ਉਹਨਾਂ ਨੇ ਚਿੱਟੀ ਬਸਤਰ ਉੱਤੋਂ ਹਟਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਂਹ ਪਕੜ ਲਈ। ਇਹ ਤਾਂ ਸਤਿਗੁਰਾਂ ਨੇ ਬਾਣੀ ਵਿੱਚ ਵੀ ਕਿਹਾ ਨਾ, ਸਤਿਗੁਰਾਂ ਦੀ ਬਾਂਹ ਪਕੜ ਲਈ ਤੇ ਨਬਜ਼ ਨੂੰ ਵੇਖਣ ਲੱਗਾ। ਤੇ ਪੁਰਾਣੇ ਸਮੇਂ ਮੈਂ ਬੇਨਤੀ ਕੀਤੀ, ਅੱਜ ਤਾਂ ਚਲੋ ਬਹੁਤ ਤਰੱਕੀ ਕਰ ਗਈ ਮੈਡੀਕਲ ਸਾਇੰਸ, ਪਰ ਯਾਦ ਰੱਖਿਓ ਇਸ ਤਰੱਕੀ ਵਿੱਚ ਜ਼ਿਆਦਾ ਮਸ਼ੀਨਾਂ ਦਾ ਕੰਮ ਹੀ ਹੈ। ਜਿੰਨੀ ਮਰਜ਼ੀ ਬਿਮਾਰੀ ਹਸਪਤਾਲ ਪਹਿਲਾਂ ਕਹਿੰਦੇ ਐਮਰਜੈਂਸੀ ਲੈ ਆਉਂਦਾ, ਸ਼ੁਰੂਆਤ ਕਰਨੇ ਆ, ਪਰ ਅਸਲ 'ਚ ਟੈਸਟ ਕਰਾਂਗੇ, ਟੈਸਟ ਤੋਂ ਬਾਅਦ ਪਤਾ ਲੱਗੇਗਾ ਤੂੰ ਬਿਮਾਰੀ ਕਿਹੜੀ। ਮਸ਼ੀਨ ਦੱਸੂਗੀ, ਖੂਨ ਦੱਸੂਗਾ, ਇਹ ਇਹ ਗੱਲਾਂ ਨੇ ਜੀ। ਪੁਰਾਣੇ ਸਮੇਂ ਵੈਦ ਇੰਨੇ ਤਜਰਬੇਕਾਰ ਸਨ ਜੀ, ਉਹ ਬੰਦੇ ਦੀ ਨਬਜ਼ ਦੇਖ ਕੇ ਦੱਸ ਦਿੰਦੇ ਬਿਮਾਰੀ ਕੀ ਹੈ, ਉਹ ਅੱਖਾਂ ਦਾ ਰੰਗ ਦੇਖ ਕੇ ਦੱਸਦੇ ਸਨ ਬਿਮਾਰੀ ਕੀ ਹੈ, ਸੱਚੀ ਮੁੱਚੀ ਉਹ ਬੰਦੇ ਦੀ ਜੀਭ ਦੇਖ ਕੇ। ਮੇਰੇ ਕਹਿਣ ਤੋਂ ਮੁਰਾਦ ਇੰਨੇ ਕੁ ਤਜਰਬੇਕਾਰ ਸਨ ਉਹ ਲੋਕ ਜੀ। ਉਹਨਾਂ ਨੇ ਨਬਜ਼ ਪਕੜੀ, ਸਤਿਗੁਰੂ ਉੱਠ ਕੇ ਬੈਠ ਗਏ, ਵੈਦ ਵੱਲ ਦੇਖਿਆ, ਹਰਦਾਸ ਤੇ ਅੱਜ ਕਿਰਪਾ ਹੋਣ ਲੱਗੀ ਪਿਆਰਿਓ, ਅੱਜ ਇਹਦੇ ਭਾਗ ਚੰਗੇ ਨੇ, ਬਾਬਾ ਜੀ ਦੇ ਕੋਲ ਆ ਗਿਆ, ਇਹਦੇ ਸੰਯੋਗ ਨੇ ਪੂਰਬਲੇ। ਸਤਿਗੁਰਾਂ ਦੀ ਬਾਹ ਉਹਨੇ ਪਕੜੀ ਤੇ ਸਤਿਗੁਰਾਂ ਦੇ ਆਪਣੇ ਰਹਿਮਤ ਭਰੇ ਨੇਤਰ ਵੈਦ ਹਰਦਾਸ ਉੱਤੇ ਪਏ। ਮਹਾਰਾਜ ਜੀ ਨੇ ਚੁੱਪ ਤੋੜੀ, ਆਵਾਜ਼ ਦੇ ਕੇ ਕਹਿੰਦੇ ਨੇ ਵੈਦ ਜੀ ਕਿ ਤੁਸਾਂ ਮੇਰੀ ਬਾਂਹ ਨੂੰ ਕਿਉਂ ਪਕੜਿਆ ਹੈ। ਉਹਨੇ ਨਾਲੇ ਬਾਂਹ ਦੀ ਨਬਜ਼ ਦੇਖ ਰਿਹਾ ਸੁਣ ਰਿਹਾ ਸੀ ਤੇ ਨਾਲੇ ਉਹ ਥੱਲੇ ਨੀਵੀ ਪਾ ਕੇ ਕਹਿੰਦਾ ਜੀ ਮੈਨੂੰ ਪਰਿਵਾਰ ਨੇ ਬੁਲਾਇਆ ਹੈ ਤੇ ਮੈਂ ਦੇਖਣ ਆਇਆ ਤੁਹਾਨੂੰ ਔਰ ਕੀ ਹੈ, ਔਰ ਸਮਝਣਾ ਕੋਈ ਰੋਗ ਬਿਮਾਰੀ ਪੀੜਾ ਕੀ ਹੈ। ਮਹਾਰਾਜ ਜੀ ਦੇ ਨੇਤਰ ਰਹਿਮਤਾਂ ਵਰਤਾ ਰਹੇ ਸਨ ਤੇ ਵੈਦ ਵੱਲ ਮੁੱਖ ਕਰਕੇ ਕਹਿੰਦੇ ਵੈਦ ਜੀ ਸੁਣੋਗੇ, ਕਹਿੰਦੇ ਜੀ ਦੱਸੋ। ਉੱਥੇ ਫਿਰ ਸਤਿਗੁਰੂ ਨੇ ਅਗੰਮੀ ਰੰਗ ਦੇ ਵਿੱਚ ਉਸ ਕਰਤੇ ਪੁਰਖ ਨਾਲ ਅਭੇਦ ਸਨ ਆਪਣੇ ਮੁੱਖ ਤੋਂ ਬੋਲ ਬੋਲੇ, ਵੈਦ ਬੁਲਾਇਆ ਵੈਦਗੀ, ਇਹ ਇਹ ਸਤਿਗੁਰਾਂ ਦਾ ਬਚਨ ਹੈ ਨਾ ਜੀ, ਵੈਦ ਬੁਲਾਇਆ ਵੈਦਗੀ, ਵੈਦ ਨੂੰ ਬੁਲਾਇਆ ਗਿਆ ਇਲਾਜ ਕਰਨ ਵਾਸਤੇ, ਪਕੜ ਟੰਡੋਲੇ ਬਾਹਾਂ, ਵੈਦ ਜੀ ਆ ਕੇ ਬਾਂਹ ਨੂੰ ਟਟੋਲ ਰਹੇ ਨੇ, ਨਬਜ਼ ਨੂੰ ਲੱਭਦੇ ਪਏ ਨੇ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ ਬਾਹਾਂ। ਮਹਾਰਾਜ ਕਹਿੰਦੇ ਭੋਲਾ ਵੈਦ ਨਾ ਜਾਣੀ, ਕਿੱਡਾ ਪਿਆਰਾ ਸ਼ਬਦ ਵਰਤਿਆ, ਉਹ ਇਲਾਜ ਕਰਨਾ ਹੈ ਗੁਰੂ ਨਾਨਕ ਅੱਜ ਉਹਦਾ ਇਲਾਜ ਕਰਨਗੇ। ਸੱਚੀ ਮੁੱਚੀ ਵੈਦਾਂ ਦਾ ਵੀ ਵੈਦ ਹੈ ਮੇਰਾ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵਾ, ਕਾਟੈ ਜਮਕੀ ਫੰਦਾ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ। ਕਹਿੰਦੇ ਵੈਦ ਤੈਨੂੰ ਪਤਾ ਨਹੀਂ ਜਿਹੜੀ ਪੀੜ, ਜਿਹੜੀ ਅੰਦਰ ਸੱਚੀ ਮੁੱਚੀ ਚੀਜ਼ ਉੱਠਦੀ ਹੈ ਉਹ ਨਬਜ਼ ਤੋਂ ਪਤਾ ਨਹੀਂ ਲੱਗਣਾ, ਇਹ ਪੀੜਾਂ ਕਲੇਜੇ ਦੀਆਂ ਨੇ। ਪਲਾ ਪਲਾਣਾ ਸ਼ਬਦ ਕਲੇਜਾ ਵਰਤਦੇ ਸਨ ਜੀ, ਇਹ ਅੰਦਰ ਦੀ ਪੀੜ ਹੈ, ਇਸ ਦੇ ਦਰਦ ਨੂੰ ਤੂੰ ਕੀ ਸਮਝ ਸਕਣਾ। ਜਦੋਂ ਸਤਿਗੁਰਾਂ ਨੇ ਅਗੰਮੀ ਸ਼ਬਦ ਕਿਹਾ, ਸੱਚੀ ਮੁੱਚੀ ਵੈਦ ਦੇ ਅੰਦਰ ਕੁਝ ਹੋ ਗਿਆ। ਉਹ ਸ਼ਬਦ ਨੇ ਅੰਦਰ ਨੂੰ ਇੰਨਾ ਟੱਚ ਕੀਤਾ, ਮੈਂ ਦੁਨਿਆਵੀ ਨਹੀਂ, ਆਖਿਰ ਗੁਰੂ ਸਾਹਿਬ ਦੇ ਪਰਮੇਸ਼ਵਰ ਦੇ ਬੋਲ ਨੇ ਜੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਇੱਥੇ, ਇਸ ਸ਼ਲੋਕ ਦਾ ਤਰਜਮਾ ਉਰਦੂ ਵਿੱਚ ਕੀਤਾ ਕਿ ਸੱਜਣ ਨੇ, ਸਤਿਗੁਰਾਂ ਦਾ ਬੋਲ ਕਹਿ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਖੇ। ਤੇ ਇਹਦਾ ਤਰਜਮਾ ਕੀਤਾ, ਕਹਿਣ ਲੱਗੇ ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ। ਬੜੇ ਸੌਖੇ ਸ਼ਬਦ ਨੇ ਜੀ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ। ਇਹ ਜਿਹਨੂੰ ਤੂੰ ਦੇਖਣਾ ਚਾਹੁੰਦਾ ਇਹਦੇ ਚ ਨੀ ਤੈਨੂੰ ਪਤਾ ਲੱਗਣਾ ਕੀ ਹੈ। ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ। ਜਿਸ ਮਰਜ਼ ਕੀ ਜੁਸਤ ਜੂ ਮੇ, ਜੁਸਤ ਵਿੱਚ ਖੋਜ ਲੱਭਣ ਲਈ, ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦ ਇਸ਼ਕ ਹੈ, ਮੁਝੇ ਦਰਦ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੇਰੇ ਅੰਦਰ ਇੱਕ ਚੀਜ਼ ਹੈ ਪਿਆਰ ਦੀ, ਮੇਰੇ ਅੰਦਰ ਇੱਕ ਇਸ਼ਕ ਦੀ ਪੀੜਾ ਹੈ। ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ। ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੈਂ ਫਿਰ ਬੇਨਤੀ ਕਰਾਂ, ਸ਼ਬਦ ਕਿਆ ਇੱਕ ਹੈ। ਵੈਦ ਨੇ ਬਾਂਹ ਛੱਡ ਦਿੱਤੀ। ਜਿਵੇਂ ਜੀ ਅੱਜ ਬੇਨਤੀ ਜਿਹੜੀ ਕਰਨੀ ਚਾਹੁੰਦਾ, ਕਿਹੜੀ ਚਿੰਤਾ ਨੇ ਮਾਰ ਦਿੱਤਾ ਹੋਵੇ, ਸੱਚੀ ਲਓ ਜਿਨ੍ਹਾਂ ਨਾਲ ਨਹੀਂ ਨਿਭਣਾ ਉਹਨਾਂ ਦੀ ਚਿੰਤਾ ਮਾਰ ਗਈ, ਜਿਹੜੇ ਧੋਖੇਬਾਜ ਰਿਸ਼ਤੇ ਨੇ ਉਹਨਾਂ ਦੀ ਚਿੰਤਾ ਮਾਰ ਗਈ, ਇਸ ਤਰ੍ਹਾਂ ਹੀ ਸਭ ਨਾਲ। ਜਿਹੜੇ ਨਿਆਣੇ ਬਾਤ ਨਹੀਂ ਪੁੱਛਦੇ ਉਹਨਾਂ ਦੇ ਸੰਭਾਲ ਦੀ ਚਿੰਤਾ ਮਾਰ ਗਈ। ਬਾਬਾ ਜੀ ਨੇ ਬਾਣੀ ਚ ਫਿਰ ਸ਼ਬਦ ਕਹਿ, ਵੈਦ ਚੁੱਪ ਕਰ ਗਿਆ, ਕਹਿੰਦਾ ਉਹ ਪੀੜ ਕਿਹੜੀ। ਸਤਿਗੁਰਾਂ ਨੇ ਕਿਹਾ, ਵੈਦ ਜੀ ਕਿੰਨੇ ਤਰ੍ਹਾਂ ਦੀਆਂ ਰੋਗ ਨੇ, ਕਿੰਨੇ ਤਰ੍ਹਾਂ ਦੇ ਦੁੱਖ ਨੇ, ਕਿੰਨੀਆਂ ਬਿਮਾਰੀਆਂ ਨੇ, ਹੁਣ ਉਹਨੇ ਕੀ ਬੋਲਣਾ ਸੀ ਜੀ। ਉਹ ਚੁੱਪ ਕਰ ਗਿਆ, ਉਹਨੇ ਹੱਥ ਜੋੜ ਲਏ। ਬਾਬਾ ਕਾਲੂ ਸਾਹਿਬ ਦੇ ਅੰਦਰ ਸ਼ੁਰੂ ਹੋ ਗਿਆ, ਕਹਿਣ ਲੱਗੇ ਇਹ ਵੀ ਗਿਆ, ਕਿਉਂਕਿ ਅੱਗੇ ਪੰਡਿਤ ਜਨੇਊ ਪਾਉਂਦਿਆਂ ਚਲਾ ਗਿਆ ਸੀ ਅਰਦਿਆਲ, ਪੰਡਿਤ ਅਰਦਿਆਲ ਵੀ ਮੱਥਾ ਟੇਕ ਗਿਆ, ਇੱਥੇ ਪਾਂਧਾ ਵੀ ਮੱਥਾ ਟੇਕ ਗਿਆ, ਇੱਥੇ ਬ੍ਰਿਜਨਾਥ ਵੀ ਮੱਥਾ ਟੇਕ ਗਿਆ, ਮੌਲਵੀ ਕੁਤਬਦੀਨ ਵੀ ਮੱਥਾ ਟੇਕ ਗਿਆ, ਰਾਏ ਬੁਲਾਰ ਵਰਗਾ ਤਾਂ ਕਹਿੰਦੇ ਹੀ ਇਹ ਸੀ, ਕਹਿੰਦੇ ਹੀ ਇਹ ਵੇਖੀ ਕਾਲੂ ਮਤਾ ਨਾਨਕ ਨੂੰ ਫਿੱਟ ਮਾਰ ਆਖਦਾ ਹੋਵੇ, ਇਹ ਮਹਾਂਪੁਰਖ ਹੈ, ਇਹਦੇ ਕਰਕੇ ਮੇਰਾ ਸ਼ਹਿਰ ਵਸਦਾ। ਉਹਨਾਂ ਕਿਹਾ ਬੰਦਾ ਵੈਦ, ਉਹਨੇ ਖੱਤ ਜੋੜ ਲਏ, ਕਹਿੰਦਾ ਜੀ ਮੈਨੂੰ ਨਹੀਂ ਪਤਾ, ਬਿਮਾਰ ਤਾਂ ਸਿਰਫ ਵਾਤ ਪਿੱਤ ਕਾਫ ਜਾਣਨਾ, ਜਿਹੜੇ ਆਯੁਰਵੈਦਿਕ ਆਪਾਂ ਕਹਿੰਦੇ, ਮੈਨੂੰ ਤਾਂ ਸਰੀਰ ਦੇ ਰੋਗਾਂ ਦਾ ਪਤਾ। ਫਿਰ ਸਤਿਗੁਰਾਂ ਨੇ ਉੱਥੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਵੈਦ ਜੀ ਸੱਚੀ ਮੁੱਚੀ ਦੁਨੀਆਂ ਦੁਖੀ ਹੈ, ਮੈਨੂੰ ਕੁਛ ਨਹੀਂ ਹੋਇਆ, ਮੈਂ ਦੁਖੀ ਦੁਨੀਆਂ ਨੂੰ ਦੇਖ ਕੇ ਉਪਰਾਮ ਹਾਂ, ਇਹਨਾਂ ਦੁਖੀਆਂ ਦਾ ਭਲਾ ਕਿਵੇਂ ਹੋਵੇ, ਇਹ ਕਿਵੇਂ ਸੁਖੀ ਵੱਸ ਸਕਦੇ ਆ। ਉੱਥੇ ਫਿਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਦੁੱਖ ਵਿਛੋੜਾ ਇੱਕ ਦੁੱਖ ਭੂਖ। ਸੁਣਿਓ ਧਿਆਨ ਨਾਲ, ਵੈਸੇ ਦੀ ਕਥਾ ਬੜੀ ਵਾਰੀ ਦਾਸ ਨੇ ਗੁਰੂ ਹਜ਼ੂਰ ਦੇ ਪੁਰਬ ਤੇ ਕਈ ਥਾਵਾਂ ਤੇ ਕੀਤੀ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲੱਗੇ ਨਾ ਬੀਰ। ਮਹਾਰਾਜ ਨੇ ਕਿਹਾ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਮਹਾਰਾਜ ਜੀ ਨੇ ਚਾਰ ਦੁੱਖ ਦੱਸੇ ਨੇ ਜੀ, ਉਂਜ ਬਾਣੀ ਚ ਤਿੰਨਾਂ ਤਾਪਾਂ ਦਾ ਜ਼ਿਕਰ ਹੈ ਨਾ, ਤਿੰਨੇ ਤਾਪ ਨਿਵਾਰਨ ਕਾਰਾ ਆਦ ਵਿਆਹ ਤੇ ਉਪਾਦ ਕਹਿੰਦੇ। ਸਤਿਗੁਰਾਂ ਨੇ ਫਰਮਾਇਆ ਵੈਦ ਜੀ ਸਭ ਤੋਂ ਪਹਿਲਾ ਜਿਹੜਾ ਦੁੱਖ ਹੈ ਉਹਦਾ ਤਾਂ ਜ਼ਿਕਰ ਹੀ ਕੋਈ ਨਹੀਂ ਕਰਦਾ। ਮਹਾਰਾਜ ਜੀ ਨੇ ਫਰਮਾਇਆ ਦੁੱਖ ਵਿਛੋੜਾ, ਵਿਛੋੜਾ ਬੜਾ ਵੱਡਾ ਦੁੱਖ ਹੈ। ਕਹਿੰਦੇ ਇਨਸਾਨ ਪਰਮਾਤਮਾ ਦੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਪਰਮਾਤਮਾ ਆਤਮਾ ਪਰਮਾਤਮਾ ਦੀ ਅੰਸ਼ ਹੈ। ਵੈਦ ਜੀ ਜਿਵੇਂ ਸਮੁੰਦਰ ਦਾ ਪਾਣੀ ਤੇ ਜਿਵੇਂ ਦਰਿਆ ਦਾ ਪਾਣੀ, ਉਹਨਾਂ ਦਾ ਅਸਲਾ ਇੱਕ ਹੈ। ਥੋੜੇ ਸੌਖੀ ਫਿਰ ਬੇਨਤੀ ਕਰਾਂ, ਪਰ ਜਿਹੜਾ ਪਾਣੀ ਦਰਿਆ ਦੇ ਕੰਢਿਆਂ ਤੋਂ ਉੱਛਲ ਕੇ ਨਾਲ ਦੇ ਟੋਏ ਨਾਲ ਦੇ ਛੱਪੜੀਆਂ ਵੀ ਚਲਾ ਜਾਏ, ਤੁਸੀਂ ਦੇਖਿਓ ਦਰਿਆ ਦਾ ਪਾਣੀ ਨਿਰਮਲ ਵਗਦਾ ਹੋਵੇਗਾ ਤੇ ਟੋਬੇ ਦਾ ਪਾਣੀ ਛੱਪੜ ਦਾ ਪਾਣੀ ਮੈਲਾ ਹੋ ਜਾਏਗਾ। ਜੇ ਪੁੱਛੋ ਵੀ ਇਹ ਵੀ ਪਾਣੀ ਤੇ ਉਹ ਵੀ ਪਾਣੀ, ਅੱਗੋ ਉੱਤਰ ਮਿਲੇਗਾ ਇਹਨੂੰ ਕਾਲਖ ਇਹਨੂੰ ਮੈਲਾਪਣ ਤਾਂ ਆ ਗਿਆ, ਇਹ ਪਾਣੀ ਆਪਣੇ ਸਮੁੰਦਰ ਤੇ ਦਰਿਆ ਤੋਂ ਵਿਛੜ ਗਿਆ ਹੈ। ਫਿਰ ਅਰਜ਼ ਹੈ है पानी दोनों इको एच टू ओ ही है ना जा हाइड्रोजन ऑक्सीजन ही है चाहे समुद्र ले लो चाहे निका जा पानी का कतरा ले लो कमिस्ट्री अनुसार तो यही है ना। मैं बेनती करांगा जेड़ा पानी अपने असले तो टुट जाए उस पानी दे विच बीमारी लगती है कीड़े पैंदे ने मैल पैंदी है। महाराज कहने ये दुनिया दुखी है क्योंकि अंदरों रब तो टुटे हुए ने ओनू मनदे कोई नहीं जिथे रब दे नाम दे विछोड़े पैजन वैद जी उथे बीमारियां जन्म लेंदियां। सब तो पहला जिहड़ा दुख है वह विछोड़े दा है। इसे करके सतगुरां ने बाणी च एक बचन कहा बारहवां असीं पढ़ने आ किरत कर्म के विछड़े कर किरपा मेलो राम चार कुंट दै दिश भ्रमे थक आए प्रभ की साम तेन दुदै तै बाहरी कितै ना आवै काम जल बिन साख को मिलापती उपजै नाही दाम। सिद्धी बेनती जिथे विछोड़ा है ना प्यारो उथे दुख ही दुख जिन्नी मर्जी एदी बाणी अनुसार व्याख्या करी जाओ। महाराज जी का एक बचन मैं होर आप नाल सांझा क्योंकि यह चिंता सब तो वड्डी चिंता सिमरन है कोई नहीं नाम है कोई नहीं जिस सुखां दे दाते ने सुख देना है बुवे दे बारियां दे किवाड़ तख्तियां बंद करी बैठे हैं ते सूरज आके बुरुआं ते पिया है हनेरे विच डुबे हैं जे बुआ खोलांगे ते सूरज अंदर आ जाएगा दुख है जे वैगुरु वैगुरु जपांगे ते विछोड़े दा दुख दूर हो जाएगा। पंडित जी ये विछोड़े करके ने कत्ते कर्म कमावने दोष ना काहू जोग चित चेते रखियो बेमुख होए राम ते लगन जन्म विजोग। महाराज जी ने कहा सब तो वड्डा दुख है विछोड़ा। एक उदाहरण है सतगुरां दी मैं बड़े संखेप जै शब्द वर्तन लगा विछोड़ा ही दुख है सची मुची जिहड़ा अंदरों जुड़ जाएगा ना उहनू फिजिकल दुख आ भी जाए अंदरों जुड़े हुए लई शरीरक दुख फिर कोई दुख असर नहीं रखता। जिहड़ा अंदरों टुट गया ना बसंत स्वर्ग लोकै जितते पृथ्वी नव खंडन है बिसरंत हर गोपाल है नानक ते प्राणी उद्यान भरमण है। जिहड़े विछड़ जाण अपने जी एक अक हुंदा सी उहनूं तां नहीं मिलदा ना अक बड़ा किसे टावे टावे वेख्या होणा अक अक नूं निक्के निक्के फल लगदे सन जिवें कच्ची अंबी नहीं हुंदी इस तरह हुंदे सन उह अंबकड़ियां सारे बार च उहनूं घोड़े भी कहिंदे सन अक दे लगे फल नूं। ਇਹ ਕਿਸੀ ਜਦੋਂ ਇਹ ਤੇਜ ਲੂ ਚੱਲਦੀ ਸੀ ਅੱਕ ਪੱਲਰਦਾ ਹੈ ਯਾਦ ਰੱਖਿਓ ਜਦੋਂ ਤੇਜ ਲੂ ਚੱਲਦੀ ਅੱਕ ਪੱਲਰਦਾ ਉਹਨੂੰ ਲੱਗੇ ਨੇ ਨਿੱਕੇ ਨਿੱਕੇ ਫਲ ਅੰਬਕੜੀਆਂ ਕਹਿ ਲਓ ਅੱਕ ਦਾ ਫਲ ਉਹ ਬੜਾ ਸੋਹਣਾ ਲੱਗਦਾ ਉਹ ਤੋਂ ਹਰਾ ਪਰ ਜਦੋਂ ਸੌਣ ਵੱਸਦਾ ਉਦੋਂ ਫਲ ਕਈ ਵਾਰੀ ਟੁੱਟ ਜਾਂਦਾ ਸੀ ਉਹ ਟੁੱਟਣ ਤੋਂ ਬਾਅਦ ਉਸ ਫਲ ਦੇ ਇਹ ਬਾਣੀ ਚੋਂ ਮੈਂ ਬੇਨਤੀ ਕਰ ਰਿਹਾ ਜੀ ਵਿਛੋੜਾ ਦੁੱਖ ਹੈ ਉਸ ਫਲ ਦੇ ਟੁੱਟਣ ਤੋਂ ਬਾਅਦ ਉਹਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤੂੰਬੇ ਨਿਕਲਦੇ ਸਨ ਜਿਨ੍ਹਾਂ ਦੇਖਿਆ ਹੋਣਾ ਮੇਰਾ ਖਿਆਲ ਉਹਨੂੰ ਪਤਾ ਹੋਣਾ ਇਹ ਅੱਕ ਜਦੋਂ ਫਲ ਪਾਟਦਾ ਉਹਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤੂੰਬੇ ਨਿਕਲਦੇ ਤੇ ਹਵਾ ਚੱਲਦੀ ਹੈ ਉਹ ਅਸਮਾਨ ਝੁੱਟਦੇ ਉਹਦਾ ਉੱਪਰ ਵਾਲਾ ਖੋਲ ਪਿਆ ਰਹਿੰਦਾ ਨਿੱਕੇ ਨਿੱਕੇ ਰੂੰ ਦੇ ਤਿਨਕੇ ਬਾਹਰ ਨਿਕਲ ਜਾਂਦੇ। ਗੁਰੂ ਅਰਜਨ ਸਾਹਿਬ ਜੀ ਦੇਖ ਕੇ ਕਹਿੰਦੇ ਆ ਵੀ ਬੜੇ ਚੰਗੇ ਲੱਗਦੇ ਸੀ ਤੁਸੀਂ ਤਾਂ ਅੱਕ ਦੇ ਗਲੇ ਨਾਲ ਜੁੜੇ ਸੀ ਅੰਬ ਦਾ ਭੁਲੇਖਾ ਪਾਉਂਦੇ ਸੀ ਤੇ ਕਹਿੰਦੇ ਨੇ ਉਸ ਨਿੱਕੇ ਜਿਹੇ ਉੱਡਦੇ ਹੋਏ ਅੱਕ ਦੇ ਫਲ ਚੋਂ ਨਿਕਲੇ ਰੂੰ ਦੇ ਤਿਣਕੇ ਨੇ ਤੂੰਬੇ ਨੇ ਕਿਹਾ ਕਹਿੰਦਾ ਬਾਬਾ ਜੀ ਚੰਗੇ ਉਨੀ ਦੇਰ ਤੱਕ ਸਾਂ ਜਿੰਨੀ ਦੇਰ ਤੱਕ ਜੁੜੇ ਸਾਂ ਜਿੱਦਣ ਦੇ ਵਿਛੜ ਗਏ ਉਦਣ ਦੇ ਹਜ਼ਾਰਾਂ ਟੁਕੜੇ ਹੋ ਗਏ ਆ। ਯਾਦ ਰੱਖਿਓ ਵਿਛੋੜਾ ਹੀ ਦੁੱਖ ਹੈ। ਮਹਾਰਾਜ ਜੀ ਨੇ ਬਚਨ ਕੀਤਾ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਧੰਨ ਗੁਰੂ ਅਰਜਨ ਦੇਵ ਜੀ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰੈ ਵਿਛੋੜਾ ਧਣੀ ਸਿਉਂ ਨਾਨਕ ਸਹਿ ਸਹਿ ਗੰਠ ਜਿਵੇਂ ਅੱਕ ਦਾ ਫਲ ਟਾਹਣੀ ਤੋਂ ਟੁੱਟ ਜਾਏ ਉਹਦੇ ਹਜ਼ਾਰਾਂ ਤਿਣਕੇ ਹੋ ਜਾਂਦੇ ਨੇ। ਪਿਆਰਿਓ ਜਿਹੜਾ ਅੰਦਰ ਨਿਤਨੇਮ ਤੋਂ ਸਿਮਰਨ ਤੋਂ ਬਾਣੀ ਤੋਂ ਬੰਦਗੀ ਤੋਂ ਸੇਵਾ ਤੋਂ ਟੁੱਟ ਗਿਆ ਉਹ ਕਲਪੇਗਾ ਨਹੀਂ ਤੇ ਹੋਰ ਕੀ ਕਰੇਗਾ ਕਿਉਂਕਿ ਵਿਛੋੜਾ ਹੀ ਦੁੱਖ ਨੂੰ ਜਨਮ ਦਿੰਦਾ ਹੈ। ਮਹਾਰਾਜ ਜੀ ਨੇ ਕਿਹਾ ਵੈਦ ਪਹਿਲੀ ਚਿੰਤਾ ਵਿਛੋੜਾ ਹੈ ਦੁੱਖ ਵਿਛੋੜਾ। ਦੂਜੀ ਮਹਾਰਾਜ ਕਹਿੰਦੇ ਇੱਕ ਦੁੱਖ ਭੂਕ ਸੁਣਿਓ ਬਾਬਾ ਜੀ ਨੇ ਜਿਹੜੇ ਦੁੱਖ ਦੱਸੇ ਕਹਿੰਦੇ ਦੂਜੀ ਇਸ ਮਾਨਵਤਾ ਨੂੰ ਦੁੱਖ ਲੱਗਾ ਭੁੱਖ ਦਾ ਰੋਟੀ ਦਾ ਭੁੱਖ ਰੋਟੀ ਦੀ ਭੁੱਖ ਨਹੀਂ ਜੀ ਚਾਚੇ ਰੱਖਿਓ ਜਿਹੜੇ ਵੱਡੇ ਵੱਡੇ ਨੇਤਾ ਨੇ ਜਾਂ ਵੱਡੇ ਵੱਡੇ ਬੰਦੇ ਨੇ ਉਹਨਾਂ ਦੇ ਘਰ ਤਾਂ ਰੋਟੀ ਦੀ ਕਮੀ ਕੋਈ ਨਹੀਂ ਪਰ ਉਹਨਾਂ ਤੋਂ ਵੱਡਾ ਭੁੱਖਾ ਦੁਨੀਆਂ 'ਤੇ ਕੋਈ ਨਹੀਂ। ਸੱਚੀ ਲਓ ਇੱਕ ਝੌਂਪੜੀ 'ਚ ਬੈਠਾ ਹੋਇਆ ਮੰਗਤਾ ਤਾਂ ਆਰਾਮ ਨਾਲ ਸੌਂਜੂਗਾ ਤੇ ਸੋਨੇ ਦੇ ਬਰਤਨਾਂ ਚ ਰੋਟੀ ਖਾਣ ਵਾਲਾ ਉਹ ਮੰਗਤਾ ਉਹਨੂੰ ਸਵੇਰੇ ਚਿੰਤਾ ਫਿਰ ਲੱਗੀ ਸਵੇਰੇ ਜੇਬ ਕਿਸ ਦੀ ਕੱਟਣੀ। ਮਹਾਰਾਜ ਜੀ ਨੇ ਕਿਹਾ ਭੁੱਖ ਬੜਾ ਵੱਡਾ ਰੋਗ ਹੈ ਤੇ ਇਹ ਭੁੱਖ ਦਾ ਸੰਬੰਧ ਕੱਲਾ ਢਿੱਡ ਨਾਲ ਨਹੀਂ। ਸੱਚ ਇਹ ਵੇ ਅੱਖਾਂ ਦੀ ਭੁੱਖ ਵੱਖਰੀ ਏ, ਜ਼ਬਾਨ ਦੀ ਭੁੱਖ ਵੱਖਰੀ ਏ, ਕਾਮ ਦੀ ਇੰਦਰੀ ਦੀ ਭੁੱਖ ਵੱਖਰੀ ਏ, ਕੰਨਾਂ ਦੀ ਭੁੱਖ ਵੱਖਰੀ ਏ। ਵੈਦ ਜੀ ਇੱਥੇ ਦੂਜਾ ਦੁੱਖ ਬੰਦਿਆਂ ਨੂੰ ਭੁੱਖ ਦਾ ਲੱਗਾ। ਜਿੱਦਣ ਅੰਦਰ ਸਬਰ ਆ ਗਿਆ ਨਾ ਕਾਮ ਤੇ ਦਾਮ ਤੋਂ ਬੰਦਾ ਉਦਣ ਅਰੋਗ ਹੋ ਜਾਏਗਾ। ਦੂਜਾ ਜਿਹੜਾ ਦੁੱਖ ਹੈ ਉਹ ਭੁੱਖ ਦਾ ਹੈ ਜੀ। ਮੈਂ ਫਿਰ ਅਰਜ਼ ਕੀਤੀ ਮੈਂ ਭੁੱਖ ਦੇ ਅਰਥ, ਸਿਰਫ ਪੇਟ ਦੀ ਭੁੱਖ ਨਹੀਂ ਪਿਆਰੇ ਹੋਏ ਤਾਂ ਦੋ ਰੋਟੀਆਂ ਨਾਲ ਬੁੱਝ ਜਾਂਦੀ ਏ। ਜਦੋਂ ਕਿਸੇ ਬੰਦੇ ਨੂੰ ਸੱਤਾ ਦੀ ਰਾਜ ਦੀ ਭੁੱਖ ਲੱਗ ਜਾਏ ਨਾ ਉਹ ਲੱਖਾਂ ਬੰਦਿਆਂ ਦੀਆਂ ਸਿਰੀਆਂ ਲਾ ਕੇ ਵੀ ਉਹਦੀ ਭੁੱਖ ਨਹੀਂ ਮਿਟਦੀ ਹੁੰਦੀ। ਇਹ ਬੜੀ ਭੈੜੀ ਭੁੱਖ ਹੈ, ਹੈ ਤਾਂ ਭੁੱਖ ਹੀ ਨਾ। ਚੌਰ ਸਾਹਿਬ ਇੱਕ ਗੱਲ ਬੜੀ ਸੋਹਣੀ ਸੁਣਾਉਂਦੇ ਸਨ, ਇਹ ਵੈਸੇ ਉਹਨਾਂ ਦੀ ਸੀ ਤੇ ਉਹ ਜਦੋਂ ਬਾਬਾ ਜੀ ਬਾਬਰ ਨੂੰ ਮਿਲੇ, ਗਿਆਨੀ ਮਾਨ ਸਿੰਘ ਚੌਰ ਹੋਏ ਨੇ ਜੀ ਕਥਾਵਾਚਕ ਸਾਡੇ, ਬੜੇ ਪੁਰਾਣੇ ਬੜੇ ਖੁੱਲ੍ਹ ਦਿਲੇ ਸ਼ਬਦ ਵਰਤਦੇ ਹੁੰਦੇ ਸਨ, ਕਿਉਂਕਿ ਅੱਜ ਬੰਦੇ ਦੀ ਬਿਮਾਰੀ ਇਕੱਲੀ ਬਾਹਰ ਦੇ ਹਾਜ਼ਮੇ ਨਹੀਂ ਕਮਜ਼ੋਰ ਹੋਏ ਬੋਡੀ ਦੇ, ਇਹ ਸਾਡੇ ਮਨ ਦੇ ਹਾਜ਼ਮੇ ਵੀ ਕਮਜ਼ੋਰ ਹੋ ਗਏ ਨੇ। ਕੋਈ ਉਹ ਖੁੱਲ੍ਹ ਕੇ ਗੱਲ ਕਰੋ ਤੇ ਉਹ ਨਾਲ ਹੀ ਫੜ ਲੈਂਦੇ ਨੇ। ਇਹ ਕਿਉਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ? ਉਹ ਬੜੀਆਂ ਬੜੀਆਂ ਖੁੱਲ੍ਹੀਆਂ ਗੱਲਾਂ ਕਰ ਜਾਂਦੇ ਹੁੰਦੇ ਸਨ। ਮੈਂ ਇੱਕ ਦਿਨ ਸੁਣਾ ਪਿਆ, ਚਲੋ ਅੱਜ ਸਭ ਨੂੰ ਸੁਣਨੇ ਆ ਉਹਨਾਂ ਦਾ, ਇੱਕ ਉਹ ਖੁਸਰੋ ਦੀ ਕਵਿਤਾ 'ਤੇ ਬੋਲੇ। ਵੈਸੇ ਖੁਸਰੋ ਦੀ ਕਵਿਤਾ ਹੈ ਜਿਹੜਾ ਕਵੀ ਕੋਈ ਹੈ, ਅਤੇ ਉਹ ਬੋਲ ਰਹੇ ਨੇ ਕਥਾ 'ਚ, ਕਹਿੰਦੇ ਪੁਰਾਣੇ ਸਮੇਂ ਕਵੀ ਐਸੇ ਸਨ ਕਿ ਇੱਕ ਲਫ਼ਜ਼ ਵਰਤਦੇ ਸਨ ਅਤੇ ਦੋ ਦੋ ਅਰਥ ਹੁੰਦੇ ਸਨ। ਫਿਰ ਯਾਦ ਰੱਖਿਓ, ਹਾਜ਼ਮਾ ਥੋੜ੍ਹਾ ਜਿਹਾ ਤਕੜਾ ਕਰਕੇ ਸੁਣਿਓ, ਮੇਰੀ ਬੇਨਤੀ ਹੈ। ਉਹਨਾਂ ਨੇ ਲਫ਼ਜ਼ ਵਰਤਿਆ, ਉਹ ਕਹਿੰਦੇ ਨੇ ਲਫ਼ਜ਼ ਸੀ ਕਿ ਸਮੋਸਾ ਕਿਉਂ ਨਾ ਖਾਇਆ, ਡੂਮ ਕਿਉਂ ਨਾ ਗਾਇਆ। ਇਹ ਵਾਹਿਗੁਰੂ ਜੀ, ਇਹ ਨਾ ਸਮੋਸਾ ਕਿਉਂ ਨਾ ਖਾਇਆ, ਜੁੱਤਾ ਕਿਉਂ ਨਾ ਪਾਇਆ। ਫਿਰ ਅਰਜ਼, ਸਮੋਸਾ ਕਿਉਂ ਨਾ ਖਾਇਆ, ਜੁੱਤਾ ਕਿਉਂ ਨਾ ਪਾਇਆ? ਤੇ ਅੱਗੋਂ ਖੁਸਰੋ ਉੱਤਰ ਦਿੰਦਾ, ਤਲਾ ਨਾ ਥਾ। ਦੇਖੋ ਲਫ਼ਜ਼ ਦੋ ਨੇ, ਸਮੋਸਾ ਕਿਉਂ ਨਹੀਂ ਖਾਧਾ ਤੇ ਜੁੱਤੀ ਕਿਉਂ ਨਹੀਂ ਪਾਈ? ਅੱਗੋਂ ਉੱਤਰ ਦਿੰਦਾ, ਤਲਾ ਨਾ ਥਾ। ਸਮੋਸਾ ਤਲਿਆ ਕੋਈ ਨਹੀਂ ਸੀ ਤਾਂ ਨਹੀਂ ਖਾਧਾ, ਜੁੱਤੀ ਤਾਂ ਨਹੀਂ ਪਾਈ, ਜੁੱਤੀ ਦੇ ਥੱਲੇ ਤਲਾ ਕੋਈ ਨਹੀਂ ਸੀ। ਲਫ਼ਜ਼ ਤਾਂ ਇੱਕੋ ਹੀ ਨਾ, ਤਲਾ ਨਾ ਥਾ। ਉਹ ਕਹਿੰਦਾ ਗੋਸ਼ਤ ਕਿਉਂ ਨਾ ਖਾਇਆ, ਡੂਮ ਕਿਉਂ ਨਾ ਗਾਇਆ? ਵੇ ਮੇਰੀ ਬੇਨਤੀ ਫਿਰੇ, ਕਹਿੰਦੇ ਉਹਨੇ ਗੋਸ਼ਤ ਕਿਉਂ ਨਾ ਖਾਧਾ, ਮਾਸ ਕਿਉਂ ਨਾ? ਪਰ ਮੈਂ ਦੇਖੋ, ਮੈਂ ਕਵੀ ਦੀ ਉਦਾਹਰਨ ਦੇ ਲਿਆ, ਮੰਜੀ ਸਾਹਿਬ ਦੇ ਅਰਥ ਹੋਰ ਨਾ ਕਰਨ ਲੱਗ ਪਿਆ ਜੇ। ਗੋਸ਼ਤ ਕਿਉਂ ਨਾ ਖਾਇਆ, ਡੂਮ ਕਿਉਂ ਨਾ ਗਾਇਆ? ਉਹ ਕਹਿੰਦਾ ਗਲਾ ਨਾ ਥਾ। ਡੂਮ ਦਾ ਗਲਾ ਕੋਈ ਨਹੀਂ ਸੀ ਕੰਮ ਕਰਦਾ, ਗੋਸ਼ਤ ਗਲਿਆ ਕੋਈ ਨਹੀਂ ਸੀ, ਉਹਨੇ ਖਾਣਾ ਕਿੰਨੇ ਸੀ? ਉਹਨੇ ਇੱਕ ਸ਼ਬਦ ਹੋਰ ਵਰਤਿਆ, ਬਾਹਮਣ ਕਿਉਂ ਨਾ ਨਹਾਇਆ, ਦੋਬਨ ਕੋ ਕਿਉਂ ਪਟਵਾਇਆ? ਤੇ ਖੁਸਰੋ ਅੱਗੋਂ ਇਹਦਾ ਉੱਤਰ ਦਿੰਦਾ, ਧੋਤੀ ਨਾ ਥੀ। ਬਾਹਮਣ ਤਾਂ ਨਹੀਂ ਨਹਾਤਾ, ਉਹਦੇ ਕੋਲ ਦੂਜੀ ਧੋਤੀ ਕੋਈ ਨਹੀਂ, ਤੇ ਧੋਬਨ ਨੂੰ ਤਾਂ ਸ਼ਤਰੌੜ ਕਰ ਦਿੱਤੀ ਕਿ ਉਹ ਕੱਪੜੇ ਨਹੀਂ ਸੀ ਧੋਂਦੀ ਪਈ। ਮੈਂ ਫਿਰ ਬੇਨਤੀ ਕਰਾਂਗਾ, ਉਹ ਬੰਦੇ ਥੋੜ੍ਹੇ ਜਿਹੇ ਖੁੱਲ੍ਹ ਦਿਲੇ ਸਨ ਜੀ, ਉਹ ਬਹੁਤ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕਥਾ ਕਰਨੀ ਆ ਨਾ, ਸੱਚੀ ਇਹ ਵੇ ਜਿੰਨੇ ਭਾਰਤ ਦੇ ਧਰਮ ਨੇ ਸਾਰਿਆਂ ਦੀ ਕੰਪੈਰੀਟਿਵ ਸਟੱਡੀ ਹੋਵੇ ਤੇ ਤਾਂ ਬਾਣੀ ਦੀ ਵਿਆਖਿਆ ਹੋਵੇਗੀ। ਜਿੰਨਿਆਂ ਜਿਹਨਾਂ ਬਾਬਾ ਜੀ ਮਿਲਿਆ ਉਸ, ਆਪਾਂ ਤਾਂ ਸਿਰਫ ਪੜ੍ਹ ਕੇ ਜੋ ਮਨ ਚ ਹੁੰਦਾ ਉਹ ਗੱਲ ਕਰ ਜਾਂਦੇ। ਚੌਰ ਸਾਹਿਬ ਨੇ ਕਰੀ ਕਿਹਾ ਬਾਬਾ ਜੀ ਬਾਬਰ ਨੂੰ ਜਦੋਂ ਮਿਲਦੇ ਆ, ਕਹਿੰਦੇ ਬਾਬਰ ਕੀ ਕਰੇਗਾ? ਕਹਿੰਦੇ ਮੈਂ ਆਹ ਵੀ ਜਿੱਤਾਂਗਾ, ਆਹ ਵੀ ਜਿੱਤਾਂਗਾ, ਆਹ ਵੀ ਜਿੱਤਾਂਗਾ। ਫਿਰ ਕਹਿੰਦਾ ਆਰਾਮ ਨਾਲ ਰਾਂਗਾ। ਮਹਾਰਾਜ ਨੇ ਹੱਸ ਕੇ ਕਿਹਾ ਇੰਨੇ ਬੰਦੇ ਮਾਰ ਕੇ ਰਾਤੀ ਰੋਟੀ ਕਾਹਦੀ ਖਾਧੀ ਆ? ਕਹਿੰਦਾ ਜੀ ਕਣਕ ਦੀ। ਕਹਿਣ ਲੱਗੇ ਤੇ ਕਣਕ ਦੀ ਤੇ ਆਪਾਂ ਵੀ ਖਾਧੀ ਹੈ, ਜੇ ਆਰਾਮ ਨਾਲ ਕਣਕ ਦੀ ਮਿਲਦੀ ਪਈ ਤੇ ਇੰਨੇ ਬੰਦੇ ਮਾਰ ਕੇ ਕਿਉਂ ਕਣਕ ਦੀ ਖਾਣਾ ਪਿਆ? ਜਾਂ ਤੇ ਵਾਕਈ ਵੀ ਤੇਰਾ ਹਾਜ਼ਮਾ ਇਹੋ ਜਿਹਾ, ਰਾਤੀ ਤੂੰ ਸੋਨਾ ਖਾਣਾ, ਤੂੰ ਹੀਰੇ ਮੋਤੀ ਸਬਜ਼ੀ 'ਚ ਖਾਣੇ ਨੇ, ਜੇ ਤੂੰ ਖਾਣੀ ਹੈ ਕਣਕ ਦੀ ਰੋਟੀ। ਉਹ ਪਿਆਰਿਓ, ਭੁੱਖ ਬੜਾ ਵੱਡਾ ਦੁੱਖ, ਜੇ ਆ ਅੱਖਾਂ ਇੰਨੀਆਂ ਭੁੱਖੀਆਂ ਨੇ, ਬੁਢੇਪਾ ਆ ਜਾਏ ਨਕੰਮੀਆਂ ਫਿਰ ਵੀ ਵੇਖਣ ਤੋਂ ਹਟਦੀਆਂ ਨੇ। ਇਹ ਜੀਵ ਤਨ ਰੋਗੀ ਹੋ ਜਾਏ, ਇਹ ਸਵਾਦ ਤੋਂ ਰਚਦੀ ਨਹੀਂ, ਰਚਦੀ ਨਹੀਂ। ਬਾਬਾ ਜੀ ਨੇ ਕਿਹਾ ਵੈਦ ਜੀ ਭੁੱਖ ਬੜਾ ਵੱਡਾ ਰੋਗ ਹੈ, ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਫਰਮਾਇਆ, ਆਖਣ ਆਖਣ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ। ਪਿਆਰਿਓ, ਵਿਛੋੜਾ ਦੁੱਖ ਹੈ, ਮਨ ਦੀ ਭੁੱਖ ਦੁੱਖ ਹੈ। ਤੀਜਾ ਜੀ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਜੀ ਚਿੰਤਾ ਲੱਗੀ ਹੈ ਵੈਦ ਜੀ ਹਾਏ ਮਰ ਜਾਣ ਮਰ ਨਾ ਜਾਈਏ। ਇਹੀ ਹੈ ਨਾ, ਜਨਮ ਤੋਂ ਬਾਅਦ ਸੱਚੀ ਤੁਹਾਨੂੰ ਦੱਸਾਂ ਜਿਸ ਦਿਨ ਬੰਦਾ ਜਨਮ ਲੈਂਦਾ ਹੈ ਨਾ, ਉਸ ਦਿਨ ਤੋਂ ਲੈ ਕੇ ਮਰਨ ਤੱਕ ਇਹੀ ਚਿੰਤਾ ਰਹੀ, ਹਾਏ ਮੈਂ ਮਰਨਾ ਜਾਂ, ਹਾਏ ਮੈਂ ਮਰਨਾ ਜਾਂ। ਇੱਥੋਂ ਤੱਕ ਮੈਂ ਕਿਹਾ ਜੀ, ਨਿਆਣਾ ਜਨਮ ਲੈਂਦਾ ਨਾ, ਇੱਕ ਘੰਟੇ ਦਾ ਬੱਚਾ, ਤੇ ਦਾਦੀ ਵੇਖਣ ਆਈ ਪੋਤੇ ਜਾਂ ਪੋਤੀ ਨੂੰ, ਉਹ ਪਹਿਲੀ ਗੋਚ ਮੂੰਹ ਚੁੰਮ ਕੇ ਕਹਿੰਦੀ ਹੈ, ਬਾਬਾ ਜੀ ਇਹਦੀ ਉਮਰ ਲੰਮੀ ਕਰਿਓ। ਅਗਲਾ ਪੁੱਛੇ, ਜੇ ਤਾਂ ਸ਼ੁਰੂ ਹੀ ਹੋਣ ਹੋਇਆ, ਇਹ ਤੈਨੂੰ ਚਿੰਤਾ ਕਾਹਦੀ ਲੱਗ ਗਈ? ਉਹਨੂੰ ਘੰਟੇ ਬਾਅਦ ਹੀ ਚਿੰਤਾ ਲੱਗ ਗਈ ਤੇ ਹੁਣ ਮਰ ਨਾ ਜਾਏ, ਚਿੰਤਾ ਹੀ ਹੈ ਨਾ। ਮਹਾਰਾਜ ਜੀ ਨੇ ਕਿਹਾ, ਭਾਈ ਤੀਜਾ ਦੁੱਖ ਹੈ ਮੌਤ ਦਾ, ਤੇ ਚੌਥਾ ਜਿਹੜੀ ਸਾਨੂੰ ਬਿਮਾਰੀਆਂ ਚੰਬੜਦੀਆਂ ਨੇ, ਇੱਕ ਰੁੱਖ ਲੋਕ ਇੱਕ ਦੁੱਖ ਰੋਗ ਲੱਗਾ, ਤਨ ਧਾਏ, ਪਹਿਲਾ ਵਿਛੋੜਾ, ਦੂਜੀ ਭੁੱਖ, ਤੀਜਾ ਮੌਤ, ਚੌਥੀ ਤਨ ਨੂੰ ਲੱਗਾ ਰੋਗ। ਕਹਿੰਦੇ ਵੈਦ ਨਾ ਭੋਲੇ ਦਾਰੂ ਲਾਏ। ਕਹਿੰਦਾ ਬਾਬਾ ਜੀ ਇਹ ਬਿਮਾਰੀਆਂ ਲੱਗ ਕਿਵੇਂ ਗਈਆਂ? ਕਹਿਣ ਲੱਗੇ ਬਸ ਇੱਕੋ ਹੀ ਗੱਲ ਹੋਈ, ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋ। ਹੁਣ ਅਗਲਾ ਸਵਾਲ ਸੀ, ਇਹ ਚਿੰਤਾ ਕਿਵੇਂ ਜਾਏ? ਆਪਾਂ ਕਹਾਂਗੇ ਬਿਮਾਰੀਆਂ ਸਾਨੂੰ ਪਤਾ, ਬਾਬਾ ਜੀ ਨੇ ਜੋ ਪੁੱਛਦਾ, ਵੈਦ ਜੀ, ਵੈਦ ਪੁੱਛਦਾ ਬਾਬਾ ਜੀ ਕਿ ਇਹਦਾ ਇਲਾਜ ਕੀ ਹੈ? ਕਹਿਣ ਲੱਗੇ ਇਹ ਬਿਮਾਰੀ ਇਹਦਾ ਇਲਾਜ ਹੈ। ਕਹਿੰਦਾ ਜੀ ਇਹ ਕਿਵੇਂ? ਸਤਿਗੁਰੂ ਕਹਿੰਦੇ ਨੇ, ਵੈਦ ਜੀ ਦੀ ਤੁਹਾਡੀ ਹਿਕਮਤ ਵਿੱਚ ਸੰਖਿਆ ਵਰਤਦੇ ਹੋ, ਸੰਖਿਆ ਜੀ ਜ਼ਹਿਰ, ਕਦੀ ਤੁਸੀਂ ਸੱਪ ਦਾ ਜ਼ਹਿਰ ਵਰਤਿਆ, ਦਵਾਈ ਬਣਾਉਂਦੇ ਆ ਜ਼ਹਿਰ ਵਰਤਦੇ ਹੋ? ਕਹਿਣ ਲੱਗੇ ਜੀ ਵਰਤਿਆ। ਹਜ਼ੂਰ ਕਹਿੰਦੇ ਸਿੱਧਾ ਜ਼ਹਿਰ ਬੰਦੇ ਨੂੰ ਦਿਓ, ਮਰ ਜਾਂਦਾ ਵੈਦ ਜੀ ਜਦੋਂ ਜ਼ਹਿਰ ਵਿੱਚ ਸੰਖੀਏ ਵਿੱਚ ਜੜੀਆਂ ਬੂਟੀਆਂ ਮਸਾਲਾ ਪਾ ਕੇ ਮਾਰ ਕੇ ਕੁਛ ਤਾਂ ਕਰ ਲਈਏ, ਉਹ ਜ਼ਹਿਰ ਦਵਾਈ ਬਣ ਜਾਂਦਾ। ਸਿੱਧਾ ਦੁੱਖ ਬੰਦੇ ਨੂੰ ਮਾਰਦਾ, ਚਿੰਤਾ ਨੂੰ ਜਨਮ ਦਿੰਦਾ। ਜੇ ਦੁੱਖ ਵਿੱਚ ਵਾਹਿਗੁਰੂ ਦੇ ਨਾਮ ਦਾ ਮਸਾਲਾ ਪਾ ਜਾਈਏ ਤੇ ਦੁੱਖ ਵੀ ਦਾਰੂ ਬਣ ਜਾਂਦਾ। ਮਹਾਰਾਜ ਜੀ ਨੇ ਕਿਹਾ ਇਲਾਜ ਹੈ, ਸਤਿਗੁਰਾਂ ਨੇ ਸ਼ਬਦ ਕਿਹਾ ਦੁੱਖ ਮੋਹਰਾ। ਅੱਜ ਦਾ ਸ਼ਬਦ ਇਹ ਜੀ ਤਤ ਕਿ ਚਿੰਤਾ ਜਾਏਗੀ, ਦੁੱਖ ਮੋਹਰਾ। ਮੋਹਰਾ ਮੀਨਸ ਇਹ ਸੰਖਿਆ ਜ਼ਹਿਰ, ਮਾਰਨ ਹਰ ਨਾਮ, ਮਾਰਨ ਦਾ ਅਰਥ ਹੈ ਮਸਾਲੇ ਪਾਉਣੇ, ਇਹਦੇ ਵਿੱਚ ਨਾਮ ਦਾ ਮਸਾਲਾ ਪਾਓ ਜਦੋਂ ਦੁੱਖ ਹੁੰਦਾ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣਾਤ ਦਾਨ, ਨਿਤ ਨਿਤ ਲਿਓ ਨਾ ਛੀਜੈ ਦੇ, ਅੰਤ ਕਾਲ ਜਾਂ ਮਾਰੇ ਠੇ, ਐਸਾ ਦਾਰੂ ਖਾਏ ਗਵਾਰ, ਜਿਤ ਖਾਦੇ ਤੇਰੇ ਜਾਏ ਵਿਕਾਰ। ਮੈਂ ਆਪ ਨੂੰ ਬੇਨਤੀ ਕਰਾਂ, ਜੇ ਸਤਿਗੁਰਾਂ ਨੇ ਕਿਹਾ ਚਿੰਤਾ ਹੈ, ਮੈਂ ਸਿਰਫ ਅਜੇ ਇਹੀ ਕਥਾ ਕਰਦਾ ਰਿਹਾ ਜੀ, ਦੁੱਖ। ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਹਾਂ ਦੁੱਖ ਹੈ, ਪਰ ਇੱਕ ਕੰਮ ਕਰ, ਆਪਣਾ ਗੁਰੂ ਸੇਵ, ਆਪਣੇ ਸਤਿਗੁਰੂ ਦੀ ਸੇਵਾ ਚ ਲੱਗ ਜਾ, ਹੱਥੀ ਸੇਵਾ ਕਰ। ਦੂਜੀ ਗੱਲ, ਸੇਵਾ ਕਰਦਿਆਂ ਨਾਮ ਜਪ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਮਹਾਰਾਜ ਕਹਿੰਦੇ ਨੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗਾ ਆਏ। ਜੰਮਣ ਮਰਨਾ ਮਿਟ ਗਿਆ, ਕਾਲ ਹੈ ਕਾ ਕੱਛ ਨਾ ਬਸਾਏ ਪਿਆਰਿਓ, ਸੁੱਖ ਮਿਲੇਗਾ ਸੇਵਾ ਚੋਂ। ਆਪਣੇ ਸਤਿਗੁਰੂ ਨੂੰ ਸੇਵ, ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰ ਤੇ ਅਭਿਆਸ ਕਰ, ਸੇਵਾ ਕਰਦਿਆਂ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਚੱਲੀ ਜਾ। ਬੜੇ ਗੁਰਮੁਖ ਪਿਆਰੇ ਇੱਥੇ ਇੰਨੀ ਸੇਵਾ ਕਰ ਰਹੇ ਆ ਜੀ, ਮੈਂ ਸੋਚਣਾ ਕਿ ਗੁਰੂ ਰਾਮਦਾਸ ਕੋਈ ਪਾਰਾ ਵਾਰੇ, ਹਜ਼ਾਰਾਂ ਸੰਗਤਾਂ। ਹਾਂ ਇੱਕ ਬੇਨਤੀ ਜ਼ਰੂਰ ਕਰਨੀ, ਜਿੱਥੇ ਸੇਵਾ ਇੱਥੇ ਆਪਾਂ ਕਰਨੇ, ਜਦੋਂ ਚਾਰ ਚੁਫੇਰੇ ਲੰਘਨੇ ਆ ਨਾ ਪਿਆਰਿਓ, ਭਾਵੇਂ ਗਲਿਆਰਾ ਗੌਰਮੈਂਟ ਨੇ ਬਣਾਇਆ, ਪਰ ਪੁਰਬ ਵਾਲੇ ਦਿਨ ਜਿੱਥੋਂ ਸੰਗਤਾਂ ਲੰਘਦੀਆਂ, ਕਿੰਨੇ ਕਿੰਨੇ ਢੇਰ ਲੱਗੇ ਸਨ ਗੰਦਗੀ ਦੇ ਜੀ। ਨਹੀਂ ਪਿਆਰਿਓ, ਇਸ ਦੀ ਚਾਰ ਦੀਵਾਰੀ ਨੂੰ ਟੱਪ ਕੇ ਜੇ ਸਫਾਈ ਕਰ ਦਿਓਗੋ, ਵੀ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਹੋਵੇਗੀ। ਮੈਨੂੰ ਆਸ ਹੈ ਜ਼ਰੂਰ ਸੰਗਤ ਇਸ ਗੱਲ ਵੱਲ ਤਵੱਜੋ ਦੇਗੀ। ਅਤੇ ਲੰਗਰ ਲੰਘਿਆ ਨਹੀਂ ਜਾਂਦਾ ਜੀ ਪੁਰਬ ਵਾਲੇ ਦਿਨ, ਉਸ ਦਿਨ ਤੇ ਜਿੱਥੇ ਆਪਾਂ ਲੰਗਰ ਲਾ ਰਹੇ ਹਾਂ, ਕੰਮ ਕਿਉਂ ਨਾ ਕਰੀਏ? ਬਾਹਰਲੇ ਮੁਲਕ ਜਾਓ, ਨਗਰ ਕੀਰਤਨ ਜਾਂਦਾ ਹੋਵੇ ਤੇ ਪਿੱਛੇ ਗਾਰਬੇਜ ਬੈਗ ਚੁੱਕ ਕੇ ਜਾਂਦੇ ਆ। ਜੇ ਕਿਤੇ ਨਗਰ ਕੀਰਤਨ ਦੇ ਵਿੱਚ ਸੜਕ ਤੇ ਗੰਦ ਪਾ ਦਈਏ, ਗੌਰਮੈਂਟ ਅਗਲੇ ਸਾਲ ਲਾਇਸੈਂਸ ਕੈਂਸਲ ਕਰ ਦਿੰਦੀ ਨਗਰ ਕੀਰਤਨ ਕਰਨ ਦਾ। ਇਹ ਤਾਂ ਆਪਾਂ ਸਮਾਜ 'ਚ ਰਹਿੰਦੇ ਹਾਂ ਪਿਆਰਿਓ, ਤੇ ਜੇ ਛੱਕ ਰਹੇ ਹਾਂ ਆਪਾਂ ਹੀ ਸੱਟ ਰਹੇ ਹਾਂ ਉਹਨੂੰ, ਜੇਬ 'ਚ ਉਹਨੂੰ ਝੋਲੇ 'ਚ ਪਾ ਕੇ ਘਰ ਹੀ ਲੈ ਜਾਈਏ, ਬਾਹਰ ਕਿਤੇ ਗਾਰਬੇਜ ਕਰ ਦਈਏ। ਇਹ 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 ਉਹ ਥਾਂ ਹੈ ਜਿੱਥੇ ਗੁਰੂ ਰਾਮਦਾਸ ਲੰਘਦੇ ਰਹੇ ਆ। ਮੈਂ ਇਸ ਕਰਕੇ ਬੇਨਤੀ ਕੀਤੀ ਜੀ, ਸਤਿਗੁਰੂ ਦੀ ਸੇਵਾ ਕਰ, ਸੇਵਾ ਕਰਦਿਆਂ ਸਿਮਰਨ ਕਰ, ਸਵਾਸ ਸਵਾਸ ਬੰਦਗੀ ਕਰ, ਤੇਰੇ ਦੁੱਖਾਂ ਦਾ ਨਾਸ ਹੋਵੇਗਾ।
ਰਹਾਓ,
ਇਹ ਦੋ ਤੁਕਾਂ ਜਿਹੜੀਆਂ ਮਨ ਤੂੰ ਜਾਪ ਕਰੇ ਰਹਾਓ ਦੀਆਂ ਸਨ।
ਸਾਧ ਸੰਗ ਉਧਾਰ ਇਹ ਮਨ,
ਸਤਿਗੁਰੂ ਕਹਿੰਦੇ ਨੇ ਇਸ ਮਨ ਦਾ ਉਧਾਰ ਕਰ, ਆਪਣਾ ਭਲਾ ਕਰ ਪਹਿਲਾਂ, ਫਿਰ ਅਰਜ ਕਹਿ। ਆਪਾਂ ਇੱਕ ਸ਼ਬਦ ਵਰਤਦੇ ਜੀ ਸਵਸਥ, ਹਾਂਜੀ ਇਹ ਬੰਦਾ ਸਵਸਥ ਹੈ, ਹਿੰਦੀ ਚ ਕਹਿੰਦੇ ਨਾ ਸਵਸਥ, ਇਹਦੇ ਅਰਥ ਨੇ ਅਰੋਗ, ਪਰ ਮੈਂ ਇਹਦੇ ਅਰਥ ਕਰਨਾ ਹੁਣ ਸਵਸਦਰ ਤੇ ਸਵਯਮ ਸਥਿਤ ਜਿਹੜਾ ਬੰਦਾ ਆਪਣੇ ਵਿੱਚ ਸਥਿਤ ਹੋ ਗਿਆ ਨਾ ਉਹ ਹੀ ਸਵਸਥ ਹੈ। ਇੱਕ ਸ਼ਬਦ ਵਰਤਣੇ ਬੜਾ ਬੰਦਾ ਸਵਾਰਥੀ ਏ ਉਹ ਪਿਆਰੇ ਸਵਾਰਥੀ ਤਾਂ ਨਾਮ ਵਾਲੇ ਤੋਂ ਬਿਨਾਂ ਕੋਈ ਹੁੰਦਾ ਹੀ ਨਹੀਂ ਜਿਹੜਾ ਧੋਖੇਬਾਜ ਦੁਨੀਆਂ ਵੀ ਸਵਾਰਥ ਪੂਰਾ ਕਰਦਾ ਉਹ ਪੈਸੇ ਨਾਲ ਨਹੀਂ ਜਾਣਾ। ਸਵਾਰਥ ਦਾ ਅਰਥ ਤੇ ਸਵਯਮ ਅਰਥ ਤੇਰੇ ਆਤਮਾ ਦੇ ਅਰਥ ਕੇਵਲ ਨਾਮ ਨਹੀਂ ਆਉਣਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕਿ ਦੇਖ ਤੂੰ ਉਸ ਕਰਤੇ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਵਿੱਚ ਜਾ ਕੇ ਮਨ ਦਾ ਉਧਾਰ ਕਰ।
ਆਠ ਪਹਿਰ ਆਰਾਧ
ਇਸ ਮਨ ਦਾ ਭਲਾ ਤਾਂ ਹੋਣਾ ਅੱਠੇ ਪਹਿਰ ਵਾਹਿਗੁਰੂ ਜੀ ਦਾ ਨਾਮ ਜਪ। ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ। ਮਹਾਰਾਜ ਕਹਿੰਦੇ ਨੇ ਆਠ ਪਹਿਰ ਸਲਾਹ ਸਿਰਜਨਹਾਰ ਤੂੰ ਉਸ ਵਾਹਿਗੁਰੂ ਜੀ ਦੀ ਬੰਦਗੀ ਕਰ।
ਕਾਮ ਕ੍ਰੋਧ ਅਹੰਕਾਰ ਬਿਨਸੈ
ਇਹਦੇ ਨਾਲ ਕੀ ਹੋਵੇਗਾ ਸੰਗਤ ਵਿੱਚ ਕਾਮ ਕ੍ਰੋਧ ਤੇ ਹੰਕਾਰ ਜਿਨ੍ਹਾਂ ਨੇ ਤੇਰੇ ਅੰਦਰ ਨੂੰ ਤਪਾਇਆ ਪਿਆ ਸਭ ਤੋਂ ਵੱਡੀ ਬਿਮਾਰੀ ਇਹ ਨੇ ਇਹਨਾਂ ਦਾ ਖਾਤਮਾ ਹੋਵੇਗਾ।
ਮਿਟੈ ਸਗਲ ਉਪਾਦ
ਜਿੰਨੇ ਆਦ ਵਿਆਦ ਉਪਾਦ ਰੋਗ ਨੇ ਇਹ ਸਾਰੇ ਮਿਟ ਜਾਣਗੇ।
ਅਟਲ ਅਸ਼ੇਦ ਅਭੇਦ ਸੁਆਮੀ
ਅਟਲ ਜਿਹਨੇ ਸਦਾ ਰਹਿਣਾ ਹੈ ਸਦੀਵ ਕਰ ਰਹਿਣਾ। ਅਛੇਦ ਜਿਹੜਾ ਵਿੰਨਿਆ ਨਹੀਂ ਜਾ ਸਕਦਾ ਜਿਹਦੇ ਟੁਕੜੇ ਨਹੀਂ ਹੋ ਸਕਦੇ ਜਿਹੜਾ ਭੰਨਿਆ ਨਹੀਂ ਜਾ ਸਕਦਾ। ਅਭੇਦ ਜਿਸ ਵਾਹਿਗੁਰੂ ਜੀ ਦਾ ਅੱਜ ਤੱਕ ਕਿਸੇ ਨੇ ਭੇਦ ਨਹੀਂ ਪਾਇਆ ਅਟਲ ਰਹਿਣ ਵਾਲਾ ਅਛੇਦ ਹੈ ਜੋ ਅਭੇਦ ਹੈ।
ਸਰਨ ਤਾ ਕੀ ਆਓ
ਭਾਈ ਉਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ ਉਸ ਪਰਮਾਤਮਾ ਜੀ ਦੇ ਚਰਨ ਚ ਆਪਣੇ ਆਪ ਨੂੰ ਸਮਰਪਿਤ ਕਰ ਦੇ।
ਚਰਨ ਕਮਲ ਆਰਾਧ ਹਿਰਦੈ
ਹੁਣ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਚਰਨ ਕਮਲਾਂ ਨੂੰ ਆਰਾਧ। ਉਹ ਚਰਨ ਕਮਲ ਨਾਮ ਹੀ ਹੈ ਜੀ ਉਹ ਚਰਨ ਕਲਨ ਸ਼ਬਦ ਹੀ ਹੈ। ਮਹਾਰਾਜ ਕਹਿੰਦੇ ਨੇ ਆਪਣੇ ਹਿਰਦੇ ਚ ਚਰਨ ਕਮਲ ਧਾਰਨ ਕਰ ਤੇ ਉਹਨਾਂ ਨੂੰ ਆਰਾਧਨਾ ਕਰ।
ਏਕ ਸਿਉ ਲਿਵ ਲਾਓ
ਆਪਣੇ ਅੰਦਰ ਦੀ ਲਿਵ ਇੱਕ ਕਰਤੇ ਪੁਰਖ ਵਾਹਿਗੁਰੂ ਜੀ ਨਾਲ ਲਾਓ।
ਪਾਰ ਬ੍ਰਹਮ ਪ੍ਰਭ ਦਇਆ ਧਾਰੀ
ਫਿਰ ਕੀ ਹੋਵੇਗਾ ਪਾਰ ਬ੍ਰਹਮ ਵਾਹਿਗੁਰੂ ਜੀ ਨੇ ਜੀ ਦਇਆ ਕੀਤੀ ਉਹਨਾਂ ਨੇ ਬਹੁਤ ਕਿਰਪਾ ਕੀਤੀ।
ਬਖਸ਼ ਲੀਨੇ ਆਪ
ਬੜੇ ਕਿਰਪਾਲੂ ਨੇ ਜੀ ਉਹ ਜਦੋਂ ਦਇਆ ਦੇ ਘਰ ਚ ਆਉਂਦੇ ਨੇ ਨਾ ਜੇ ਕੋਈ ਇਹ ਕਹੇ ਜੀ ਮੈਨੂੰ ਬਖਸ਼ ਲਓ ਉਹ ਕਹਿਣ ਤੋਂ ਬਿਨਾਂ ਵੀ ਬਖਸ਼ ਦਿੰਦੇ ਆ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਜੀ ਕਿਰਪਾ ਦੇ ਘਰ ਚ ਆਏ ਅਸੀਂ ਕਿਹਾ ਨਹੀਂ ਉਹ ਆਪਣੇ ਆਪ ਹੀ ਟੁੱਟ ਕੇ ਆਪਣੇ ਆਪ ਹੀ ਰਹਿਮਤ ਦੇ ਘਰ ਚ ਆ ਕੇ ਬਖਸ਼ ਦਿੱਤਾ।
ਸਰਬ ਸੁਖ ਹਰ ਨਾਮ ਦੀਆ
ਪਿਆਰਿਓ ਜਿਹੜਾ ਸਾਰੇ ਸੁੱਖਾਂ ਦੀਆਂ ਦਾਤਾਂ ਦਿੰਦਾ ਉਹ ਪਰਮੇਸ਼ਵਰ ਦਾ ਨਾਮ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਮਹਾਰਾਜ ਕਹਿੰਦੇ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ ਉਹ ਪਰਮੇਸ਼ਵਰ ਦਾ ਨਾਮ ਹੈ। ਮਹਾਰਾਜ ਕਹਿੰਦੇ ਇਸ ਤੋਂ ਵੱਡੀ ਹੋਰ ਕੋਈ ਦਾਤ ਨਹੀਂ।
ਨਾਨਕ ਸੋ ਪ੍ਰਭ ਜਾਪ
ਜਿਸ ਪਰਮਾਤਮਾ ਨੇ ਆਪ ਬਖਸ਼ ਦਿੱਤਾ ਸਾਰੇ ਸੁੱਖਾਂ ਦਾ ਦਾਤਾ ਨਾਮ ਦਿੱਤਾ। ਸਤਿਗੁਰੂ ਕਹਿੰਦੇ ਫਿਰ ਉਹਦਾ ਸ਼ੁਕਰ ਹੀ ਕਰੀਏ ਨਾ। ਮੈਂ ਕਹਿੰਦਾ ਸੁੱਖ ਦੇ ਦੇ ਤੇ ਸੁੱਖ ਵਿੱਚ ਫਿਰ ਸਿਮਰਨ ਕਰੀਏ ਉਹਦੇ ਸ਼ੁਕਰਾਨੇ ਦਾ ਜਿਹਨੇ ਸੁੱਖ ਦਿੱਤਾ ਹੈ। ਸਤਿਗੁਰੂ ਕਿਰਪਾ ਕਰੇ ਜੀ ਆਓ ਥੋੜਾ ਜਿਹਾ ਸਮਾਂ ਜਿਹਾ ਆਪਾਂ ਵੱਧ ਲਾ ਲਈਏ ਨਾਮ ਤੇ ਸਾਰੇ ਕਿਰਪਾ ਕਰਿਓ ਮੇਰੀ ਬੇਨਤੀ ਹੈ। ਕੱਲ ਨੂੰ ਐਤਵਾਰ ਹਾਂਜੀ ਕੱਲ ਨੂੰ ਅੰਮ੍ਰਿਤ ਸੰਚਾਰ ਹੈ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਤੁਸੀਂ ਦੂਰੋਂ ਆਇਓ ਅੰਮ੍ਰਿਤ ਦੀ ਦਾਤ ਨਹੀਂ ਲਈ ਅੰਮ੍ਰਿਤ ਛਕੀਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬਣੀਏ ਤੇ ਸਵਾਸ ਸਵਾਸ ਬੰਦਗੀ ਜਪ ਤਪ ਕਰੀਏ। ਕਰੋ ਕਿਰਪਾ ਸਾਰੇ ਜੀ ਰੋਜ਼ ਦੀ ਤਰ੍ਹਾਂ ਪਹਿਲਾਂ ਦਾਸ ਫਿਰ ਸਿੰਘ ਤੀਜੇ ਜੇ ਵਿੱਚ ਬੀਬੀਆਂ ਪੈਣਾ ਜੀ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਾਰੇ ਸਿੰਘ ਬੋਲੋ ਉੱਚੀ ਆਵਾਜ਼ ਚ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ
ਸਿੰਘ ਉੱਚੀ ਆਵਾਜ਼ ਚ ਬੋਲੋ
ਸਤਨਾਮ ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ
ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਪ੍ਰਤੱਖ ਹਰ ਜੀ ਆਪ ਜੀ ਦੇ ਅੰਮ੍ਰਿਤ ਸ਼ਬਦ ਦੇ ਅਰਥ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਬਖਸ਼ ਦੇਣਾ ਆਓ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਅੱਜ ਹੁਕਮ ਆਇਆ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ
ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।